श्री सगु प्रताप सिंह जी ने यह पवित्र उपदेश सत्संग दे पहले ही बंगोक विखे बसंत पंचमी वाले दिन 11 फरवरी 1951 नूं दित्ते।
सब कोई आपो अपनी सेवा नूं करके अपने धन पाल समझदा है। जिहड़ा हुण सानूं जंगल जाना भी आप मुश्किल है, लीला धोना भी मुश्किल है। सिख जिहड़ा सी इह सेवा करन नूं एडी उच्ची चीज समझदा सी, क्योंकि गुरु जी का बाणी विच वाक है सुख सेवा अंदर रखिया है। सेवा करने वाले नूं सुख प्राप्त होंदा है। रोज तुसीं पढ़दे हो आसा जी दीवार दा कीर्तन होंदा है। ਬਾਈਆਂ ਸਲੋਕ ਦੇ ਨਾਲ ਜਿਹੜਾ ਬਾਈਆਂ ਛੱਕਾਂ ਅਸੀਂ ਪੜ੍ਹਦੇ ਹਾਂ, ਜਿਹਨੇ ਸਰਵਰ ਪਿਆਰਾ ਸੇਵਿਆ ਫਿਰ ਸੁੱਖ ਸਦ ਹੋਈ। ਜਿਹਨਾਂ ਨੇ ਸਰਗੁਰੂ ਦੀ ਸੇਵਾ ਕੀਤੀ ਹੈ, ਸਰਗੁਰੂ ਜੀ ਦਾ ਹੁਕਮ ਸੇਵਾ ਨੂੰ ਬਹੁਤ ਉੱਚਾ ਦਰਜਾ ਮਹਾਰਾਜ ਨੇ ਦਿੱਤਾ ਹੈ। ਭਾਈ ਮਨੀ ਸਿੰਘ ਜੀ ਜਦੋਂ ਸਰਗੁਣਾ ਦੇ ਕੋਲ ਗਏ ਮਨੀਏ ਦੇ ਨਾਮ ਨਾਲ ਗੁਰੂ ਗੋਬਿੰਦ ਸਿੰਘ ਸਾਹਿਬ ਦੇ, ਤਾਂ ਕਹਿਣ ਲੱਗੇ ਮਨੀਆ ਭਾਂਡੇ ਮਾਂਜਿਆ ਕਰ, ਜਿਵੇਂ ਉਹ ਭਾਂਡੇ ਮਾਂਜੇਗਾ ਤੇਰਾ ਮਨ ਵੀ ਨਿਰਮਲ ਹੋ ਜਾਏ। ਸੇਵਾ ਨੂੰ ਸੁਭਾਗ ਜਾਣਦੇ ਸਨ ਸਿੱਖ, ਔਰ ਸੇਵਾ ਕਰਕੇ ਸਰਦਾਰੀ ਨੂੰ ਸਫਲ ਸਮਝਦੇ ਸਨ, ਸ਼ਾਹੂਕਾਰੀ ਨੂੰ ਵਡਿਆਈ ਨੂੰ ਸਫਲ ਸਮਝਦੇ ਸਨ ਜਦੋਂ ਸੇਵਾ ਕਰਦੇ ਸਨ। ਜਾ ਕੇ ਦੀਵਾਨਾਂ ਵਿੱਚ, ਮੇਲਿਆਂ ਵਿੱਚ, ਲੰਗਰਾਂ ਵਿੱਚ ਜਾ ਕੇ ਭਾਂਡੇ ਮਾਂਜਣੇ, ਪ੍ਰਸ਼ਾਦਾ ਵਰਤਾਉਣਾ, ਲੰਗਰ ਚ ਪ੍ਰਸ਼ਾਦ ਛਕਣਾ, ਇਹ ਇੱਕ ਵੱਡੀ ਉੱਤਮ ਚੀਜ਼ ਮੰਨੀ ਜਾਂਦੀ ਸੀ। ਸਭ ਆਪੋ ਆਪਣੀ ਜਗ੍ਹਾ ਸੰਤ ਜੀ ਕਹਿੰਦੇ ਸੇਵਾ ਕਰ ਰਹੇ ਹਾਂ। ਪ੍ਰਸ਼ਾਦ ਬਣਿਆ, ਪ੍ਰਸ਼ਾਦ ਦੇ ਬਣੇ ਔਰ ਭਾਜੇ ਨਾਲ ਬਣਾਏ ਹੋਏ ਨੇ, ਰੋਜ਼ ਬਣਾਉਂਦੇ ਹਨ ਅਨੇਕ ਤਰ੍ਹਾਂ ਦੇ। ਕੋਈ ਗੱਡੇ ਜੋੜਦੇ ਹਨ, ਕੋਈ ਖਰਾਸ ਜੋੜਦੇ ਹਨ, ਮੈਦਾ ਲਿਆਉਂਦੇ ਹਨ, ਲੱਕੜੀਆਂ ਲਿਆਉਂਦੇ ਹਨ ਲੰਗਰ ਵਾਸਤੇ, ਘੋੜਿਆਂ ਨੂੰ ਦਾਣਾ ਅੰਨ ਨਿਹਾਰੀ,
ਦੌੜ ਦੌੜ ਕਰਦੇ ਸਰਕਾਰੀ,
ਸਾਰੇ ਖਾਣਿਆਂ ਨੂੰ ਖੁਸ਼ੀ ਨਾਲ ਚਾਅ ਨਾਲ ਗੱਲ ਭਾਰ ਸਮਝ ਕੇ ਕਰਦੇ ਹਨ।
ਆਪੋ ਆਪਣੇ ਰੁਚੇ ਕੰਮ,
ਸਭ ਆਪੋ ਆਪਣੇ ਕੰਮ ਕਰ ਰਹੇ ਹਨ।
ਪ੍ਰੇਮੀ ਗੁਰ ਕੇ ਸਿੱਖ ਨਿਰਾਮ,
ਸਰਗੁਣਾ ਦੇ ਸਿੱਖ ਜਿਹੜੇ ਬੜੇ ਪ੍ਰੇਮੀ ਆ,
ਲੰਗਰ ਤਿਆਰ ਕਰੀ ਅਰਦਾਸ,
ਲੰਗਰ ਤਿਆਰ ਹੋਇਆ ਸਰਗੁਣਾ ਕੋਲ ਅਰਦਾਸ ਹੋਈ,
ਅਜਨਹਿਤ ਗਏ ਗੁਰ ਸੁਖਰਾਸ,
ਸਰਗੁਣੀ ਗਏ ਪ੍ਰਸਾਦ ਛਕਣ ਵਾਸਤੇ,
ਲੱਗੀ ਸੈਂਕੜੇ ਸੰਗਤ ਪੰਗਤ,
ਸੈਂਕੜੇ ਸਾਰ ਸੰਗਤ ਦੀ ਪੰਗਤ ਲੱਗ ਗਈ,
ਚਲੀ ਚਾਲ ਕਰ ਮਲਖਾ ਰੰਗਤ।
ਭਾਈ ਸਾਹਿਬ ਦਾ ਪ੍ਰਸੰਗ ਯਾਦ ਕਰੋ, 1400 ਰੁਪਏ ਦੀ ਖੰਡ ਲੈ ਕੇ ਬੰਗੇ ਪਿੰਡ ਜਿਹੜਾ ਗੁਰਦੁਆਰੇ ਭੈਣੀ ਸਾਹਿਬ ਤੋਂ ਪਹਾੜ ਦੀ ਤਰਫ ਰੱਖ ਗਏ ਸਨ। ਕਦੇ ਲੱਗੇ ਸੰਗਤ ਦੀ ਦਾ ਪੰਗਤ ਲੱਗੀ, ਪਰ ਕਾਲੇ ਰੰਗ ਦੀ ਖੱਟ ਚੜੀ ਬੜੀ ਭਾਰੀ, ਸਤਿਗੁਰੂ ਜੀ ਨੇ ਦਸਾਂ ਸਾਹਿਬ ਨੇ ਪ੍ਰਸਾਦ ਛੱਡਿਆ ਸਾਰਿਆਂ ਨੇ, ਸਤਿਗੁਰੂ ਜੀ ਪਾਰਵਤੀ ਬਰਾਜਣ ਵਾਸਤੇ ਚਲੇ ਗਏ।
ਲਗੀ ਹੁਣ ਤਾਂ ਵਰਖਾ ਭਾਰੀ,
ਬਾਰਿਸ਼ ਸ਼ੁਰੂ ਹੋ ਗਈ ਬੜੇ ਜ਼ੋਰ ਦੀ,
ਮੇਰੇ ਮਨ ਕਹੇ ਲਗੀ ਦੁਖਾਰੀ।
ਭਾਈ ਸਾਹਿਬ ਕਹਿੰਦੇ ਨਾ, ਕਿਉਂਕਿ ਮਨੁੱਖ ਦਾ ਮਨ ਹੈ, ਮੇਰੇ ਮਨ ਨੂੰ ਬੜਾ ਦੁੱਖ ਲੱਗਿਆ ਵੀ ਇਹ ਬਾਰਿਸ਼ ਸ਼ੁਰੂ ਹੋਈ ਆ, ਮੇਰੀ ਤਾਂ ਖੰਡ ਹੈ,
ਸਰਬਤ ਹੋਈ,
ਇਹ ਖੰਡ ਉੱਤੇ ਬਾਰਿਸ਼ ਹੋ ਗਈ, ਮੇਰੀ ਤਾਂ ਸਾਰੀ ਖੰਡ ਸਰਬਤ ਹੋ ਜਾਏਗੀ।
1400 ਰੁਪਈਆ
ਹੀ ਜਾਣੇ ਜਾਵੇਗਾ,
ਕੌਡੀ ਘਰ ਨਹੀਂ ਆਵੇ,
ਮੇਰੇ ਹੱਥ ਕੌਡੀ ਕਿਵੇਂ ਆਉਣੀ,
ਸਭ ਸਰਬਤ ਹੋਏ ਮੈਂ ਬਹਿ ਜਾਵੇ,
ਸਾਰੀ ਸਰਬਤ ਹੋ ਕੇ ਵਗ ਜਾਵੇਗੀ,
ਮੈਂ ਬਲੋਚ ਕਿਸੇ ਸਹਾਰ ਨਾ ਲੈਂਗੇ,
ਮੈਂ ਬਲੋਚਾਂ ਪਾਸ ਛੱਡਿਆ, ਉਹਨਾਂ ਨੂੰ ਕੀ ਲੋੜ ਹੈ, ਉਹਨਾਂ ਨੇ ਕੀ ਖਬਰ ਰੱਖਣੀ ਹੈ,
ਗ੍ਰਾਮ ਕੇ ਲੋਕ ਹੱਸੇਂਗੇ,
ਜਦੋਂ ਮੈਂ ਪਿੰਡ ਜਾਵਾਂਗਾ ਲੋਕ ਮਖੌਲ ਕਰਨਗੇ, ਸਿੱਖ ਬਣ ਕੇ ਆਇਆ, ਭਜਨ ਪੁੱਛ ਕੇ ਆਇਆ,
ਨੁਕਸਾਨ
ਨੁਕਸਾਨ ਹੋ ਜਾਏਗਾ,
ਜਹਾਨ
ਬੜਾ ਦੁਖੀ ਹੋਇਆ।
ਕਰਾਂ ਬੇਨਤੀ ਕਵੇ ਅਗਾਰੀ,
ਮੈਂ ਸਰਗੁਣ ਅੱਗੇ ਚੱਲ ਕੇ ਬੇਨਤੀ ਕਰਾਂ। ਅਭੀ ਜਲ ਹੈ, ਮੈਂ ਹੁਣੇ ਚਲਿਆ ਜਾਵਾਂ, ਖੰਡ ਦੀ ਜਾ ਖਬਰ ਲਵਾਂ। ਆਪਣਾ ਚਾਰਾ ਖਾਣਾ ਜੇ ਬਣ ਜਾਵੇ, ਐਸੀ ਸਲਾਹ
ਕਰਕੇ
ਸਾਰੇ ਜਗਤ ਦੇ ਬਾਲੀ ਸਤਿਗੁਰੂ ਬ੍ਰਹਮਜਵਾਨ ਹਨ ਮੈਂ ਗਿਆ। ਸਵੇਲੇ ਦੀ ਤਰਫ ਜਿਹੜੀ ਦੇਵੜੀ ਸੀ ਉੱਥੇ ਬਰਾਜੇ ਹੋਏ ਸੀ ਸਤਿਗੁਰੂ। ਇਸ ਪਾਸੇ ਸਤਿਗੁਰਾਂ ਨੇ ਚਰਨ ਦੇਖੇ, ਹੱਥ ਜੋੜ ਕੇ ਚਿੰਤਾ ਹੋਈ ਮਨ ਵਿੱਚ ਜਾ ਕੇ ਖੜੋ ਗਿਆ। ਇਹ ਗੱਲ ਹੈ ਵਿਚਾਰਨ ਵਾਲੀ ਕਿ ਕੋਈ ਪੁਰਸ਼ ਜਦੋਂ ਕਿਸੇ ਦੇ ਕੋਲ ਜਾਂਦਾ ਹੈ ਉਹਦੇ ਸਹਾਰੇ ਵੱਲ ਨਾ ਖਲੋਵੇ। ਇਹਦੇ ਤੇ ਇੱਕ ਦੋ ਪ੍ਰਮਾਣ ਹਨ। ਰਾਮ ਚੰਦਰ ਜੀ ਕਹਿੰਦੇ ਨੇ ਰਾਵਣ ਮਰਨ ਲੱਗਾ ਹੈ, ਅੰਤ ਦੇ ਸਵਾਸ ਲੈ ਰਿਹਾ ਹੈ, ਲਕਸ਼ਮਣ ਜੀ ਨਾਲ ਉਹਨੂੰ ਕੁਝ ਪੁੱਛਦੇ ਆ ਕੋਈ ਨੀਤੀ ਦੀ ਗੱਲ। ਲਕਸ਼ਮਣ ਜੀ ਸਰਾਣੇ ਜਾ ਖਲੋਤੇ, ਬੁਲਾਇਆ ਬੋਲਿਆ ਹੀ ਨਾ, ਆ ਕੇ ਕਹਿੰਦੇ ਜੀ ਉਹ ਬੋਲਦਾ ਨੀ। ਰਾਮ ਚੰਦਰ ਜੀ ਕਹਿੰਦੇ ਤੂੰ ਕਿੱਧਰ ਖਲੋਤਾ? ਕਹਿੰਦੇ ਸਰਾਣੇ ਨਾ ਬਾਈ, ਸਿਰ ਵੱਲ ਖਲੋਤਿਆ ਨੀ ਹੁਣ ਬੋਲਣਾ, ਪਹਿਲਾਂ ਵੱਲ ਜਾ ਕੇ ਖਲੋ, ਪਹਿਲਾਂ ਵੱਲ ਜਾ ਕੇ ਖਲੋਤਾ। ਬੁਲਾਇਆ ਰਾਵਣ ਨੂੰ, ਪੁੱਛਿਆ ਕੋਈ ਨੀਤੀ ਦੀ ਗੱਲ ਦੱਸ, ਕਹਿੰਦਾ ਜਿਹੜਾ ਕੰਮ ਕਰਨਾ ਹੋਵੇ ਉਹਨੂੰ ਢਿੱਲ ਨਾ ਕਰੀਏ, ਮੈਂ ਜਮ ਨੂੰ ਕਾਲ ਨੂੰ ਪਾਵੇ ਨਾਲ ਬੰਨੀ ਰੱਖਿਆ, ਜੇ ਮਾਰ ਛੱਡਦਾ ਅੱਜ ਮੈਂ ਨਾ ਮਰਦਾ। ਫਿਰ ਕ੍ਰਿਸ਼ਨ ਮਹਾਰਾਜ ਦੇ ਪਾਸ ਦੁਰਯੋਧਨ ਵੀ ਆਉਂਦਾ ਹੈ ਸਹਾਇਤਾ ਮੰਗਣ ਵਾਸਤੇ, ਅਰਜਨ ਵੀ ਆਉਂਦਾ ਹੈ। ਦੁਰਯੋਧਨ ਆਪਣੇ ਅਪਮਾਨ ਵਿੱਚ ਆ ਕੇ ਕ੍ਰਿਸ਼ਨ ਮਹਾਰਾਜ ਦੇ ਸਰਾਣੇ ਖਲੋ ਜਾਂਦਾ, ਰਾਜੇ ਹੋ ਜਾਂਦਾ ਆਪ। ਅਰਜਨ ਅੱਗੀ ਸੇਵਕ ਸੀ, ਉਹ ਚਰਨਾਂ ਵੱਲ ਖਲੋ ਗਿਆ। ਜਿਸ ਵੇਲੇ ਮਹਾਰਾਜ ਉੱਠੇ ਤਾਂ ਉੱਠਦੇ ਆ ਮੂੰਹ ਅਰਜਨ ਵੱਲ ਹੋ ਗਿਆ, ਕਹਿੰਦੇ ਨੇ ਹਾਂ ਬਾਈ ਅਰਜਨ ਕਿਸ ਤਰ੍ਹਾਂ ਹੋਣੇ ਹੋਏ। ਮਗਰੋਂ ਫੇਰ ਭੱਜ ਗਏ ਦੁਰਯੋਧਨ ਵੀ ਆ ਕੇ, ਕਹਿੰਦੇ ਮਹਾਰਾਜ ਮੈਂ ਵੀ ਆਇਆ ਹੋਇਆ। ਪਿੱਠ ਹੋ ਗਈ ਉਹਦੇ ਵੱਲ। ਸੋ ਜਿਹੜੇ ਮਹਾਂਪੁਰਖਾਂ ਦੇ ਪਾਸ ਜਾਂਦੇ ਹਨ ਉਹ ਚਰਨਾਂ ਵੱਲ ਖਲੋ ਕੇ ਚਰਨਾਂ ਵਾਲੇ ਪਾਸੇ, ਕਿਸੇ ਕੋਲ ਵੀ ਵੱਡੇ ਆਦਮੀ ਕੋਲ ਜਾਈਏ ਤਾਂ ਕਦੇ ਵੀ ਇਸ ਖਿਆਲ ਨਾਲ ਨਾ ਜਾਈਏ ਕਿ ਉਹਦੇ ਸਿਰ ਵੱਲ ਜਾ ਕੇ ਖਲੋਈਏ। ਕਹਿੰਦਾ ਮੈਂ ਚੁੱਪ ਕੀਤਾ ਖੜੋਤਾ, ਨਾ ਕਹਿ ਸਕਦਾ ਵੀ ਸੱਚੇ ਪਾਤਸ਼ਾਹ ਜਾਗੋ ਮੈਨੂੰ ਦੱਸੋ। ਜਦੋਂ ਮਹਾਰਾਜ ਉੱਠਣਗੇ ਮੈਂ ਅੱਜ
ਕਰਾਂਗਾ।
ਹਰੇ ਘਰ ਨੀ ਜਾਣ ਵਾਲੇ ਸਤਿਗੁਰੂ
ਬੋਲੇ ਸਿੰਘ ਹਰਮੀਰ
ਪਿਆਰੇ, ਭਾਈ ਹਰਮੀਰ ਸਿੰਘ ਕੀ ਗੱਲ ਹੈ ਪਿਆਰਿਆ?
ਕੌਣ ਗਾਇ ਨੂੰ ਖੜਾ
ਤੂੰ ਭਾਈ, ਕਿਉਂ ਇੱਥੇ ਖਲੋਤਾ ਹੈ?
ਚਿੰਤਾਵਾਨ ਹੋਏ ਮਨ ਬੜਾ,
ਤੇਰਾ ਚਿੱਤ ਬੁਝਿਆ ਹੋਇਆ ਹੈ, ਮਨ ਚਿੰਤਾਵਾਨ ਹੋਇਆ ਹੈ, ਕੀ ਗੱਲ ਹੈ?
ਮੈਂ ਕਰ ਜੋੜੇ ਅਰਜ ਗੁਜਾਰੀ,
ਹੱਥ ਜੋੜ ਕੇ ਅਰਜ ਕਰਦਾ ਹੈ।
ਮੋਕੋ ਆ ਗਿਆ ਦਿਓ ਮਰਾਈ,
ਮੈਨੂੰ ਆ ਗਿਆ ਦਿਓ, ਮੈਂ ਆ ਗਿਆ ਲੈ ਕੇ ਜਾਵਾਂ।
ਮੂਲ ਖਾਣ ਲੈ ਮੈਂ ਧਰਿਆ,
ਮੈਂ ਖੰਡ ਧਰਿਆ ਸੱਚੇ ਪਾਤਸ਼ਾਹ ਮੁੜ ਲੈ ਕੇ। ਨਾ ਉੱਥੇ ਕੋਈ ਛਾਂ ਹੈ, ਨਾ ਕੋਈ ਤੰਬੂ ਹੈ, ਮੈਦਾਨ ਵਿੱਚ ਖੰਡ ਪਈ ਹੈ।
ਥੋੜੀ ਪਾਏ ਬਲੋਚਨ ਧਿਆਨ,
ਥੋੜੀ ਬਲੋਚਨ ਇਸ਼ਤਿਹਾਰ ਵਿੱਚ ਛੱਡ ਕੇ ਆਇਆ ਹਾਂ।
ਤੂੰ ਬਗਾਨੇ ਲਾਭ ਦਾਨ,
ਉਹ ਬਗਾਨੇ ਪੁੱਤਰਾਂ ਨੂੰ ਉਹਨਾਂ ਨੂੰ ਹਾਲ ਲਾਭ ਕੋਈ ਨਹੀਂ।
ਲਵੋ ਜਾਏ ਕਿ ਉਹ ਤਾਂ ਕੀ ਸਾਰਾ,
ਮੈਂ ਵੀ ਜਾ ਕੇ ਉਹਦੀ ਸਾਰ ਲਵਾਂ। ਤੁਹਾਡਾ ਦਰਸ਼ਨ, ਸਤਿਗੁਰੂ ਦਾ ਦਰਸ਼ਨ ਤਾਂ ਤਾਪ ਦੂਰ ਕਰ ਦਿੰਦਾ ਹੈ।
ਚਿੰਤਾ ਬਣ ਜਾ ਰਹੀ,
ਮੈਨੂੰ ਇਹ ਚਿੰਤਾ ਜਾ ਰਹੀ ਹੈ, ਮੈਂ ਇਸ ਵਾਸਤੇ ਆ ਕੇ ਖਲੋਤਾ। ਸਤਿਗੁਰੂ ਜੀ ਮੁਸਕਰਾਏ, ਹੱਸੇ, ਕਿਉਂਕਿ ਉਹ ਮਿੱਠ ਬੋਲਣਾ ਜੀ ਉਹ ਹਰ ਸੱਜਣ ਸਵਾਮੀ ਮੋੜਾ, ਔਰ ਸੁਮਲ ਸੱਚੀ ਜੀ ਉਹ ਕਦੇ ਨਾ ਬੋਲੇ ਕੌੜਾ। ਭਾਈ ਤੇਰੇ ਸਤਿਗੁਰੂ ਰਾਖੇ ਹਨ,
ਗੁਰਦਰਸ਼ਨ ਕੋ ਜੋ ਚਲ
ਜਾਵੇ, ਗੁਰੂ ਕੇ ਦਰਸ਼ਨ ਨੂੰ ਆਉਣਾ ਹੈ,
ਸਾਗਰ ਰਾਖਾ ਪਾਏ ਸਦਾਵੇ,
ਸਤਿਗੁਰੂ ਵਾਲੀ ਰਾਖੀ ਕਰ ਰਿਹਾ ਹੈ।
ਪਾਪੀ
ਸਤੀ ਵਾਣੀ ਲਗਨ ਗੰਗਾ ਸਤਿਗੁਰੂ ਸਿੱਖ ਨੂੰ
ਦਰਸ਼ਨ ਕੋ ਆਵਤ ਹੈ ਜੋਈ
ਜੋ ਕੋਈ ਦਰਸ਼ਨ ਵਾਸਤੇ ਸਤਿਗੁਰੂ ਦੇ ਜਾਵੇ ਖੇਡ ਬੜੀ ਬੇਅੰਤ ਹੈ। ਮੈਂ ਦੋ ਚਾਰ ਸਰੀਰਾਂ ਦੀ ਗੱਲ ਤੁਹਾਨੂੰ ਅੱਜ ਕਰਦਾ ਹਾਂ। ਜਿਹੜੇ ਮਹਾਂਪੁਰਖ ਬਾਬਾ ਮਹਤਾਬ ਸਿੰਘ ਜੀ ਸ਼ਦਰੇ ਵਿੱਚ ਰਹਿੰਦੇ ਸਨ, ਨਾਮਧਾਰੀ ਸਨ, ਸਤਿਗੁਰਾਂ ਤੋਂ ਵਰਸਾਏ ਸਨ ਉਹ ਬਾਬਾ ਜੀ। ਸਦਰੇ ਅਗਲੇ ਬੰਨੇ ਅਦਮ ਸ਼ਾਹੀਆਂ ਦੀ ਧਰਮਸ਼ਾਲਾ, ਉਸ ਤੋਂ ਬੜੇ ਬਾਬਾ ਜੀ ਰਹਿੰਦੇ ਸਨ। ਰਾਵੀ ਦਾ ਦਰਿਆ ਔਰ ਰਾਵੀ ਨੂੰ ਜਿਹੜੇ ਲੋਕ ਜਾਣਦੇ ਹਨ ਉਹ ਜਾਣਦੇ ਹਨ ਕਿ ਰਾਵੀ ਕਿਸ ਤਰ੍ਹਾਂ ਦੀ ਢਾਲ ਆਉਂਦੀ ਹੈ, ਇੱਕਦਮ ਚੁੱਕ ਮਾਰਦੀ ਹੈ। ਰਾਵੀ ਦੀ ਢਾਲ ਲੱਗੀ, ਬਾਬਾ ਜੀ ਲੈ ਕੇ ਥਾਲ ਪ੍ਰਸ਼ਾਦ ਦਾ ਅਰਦਾਸ ਕਰਕੇ ਕੰਢੇ ਤੇ ਜਾ ਕੇ ਖਲੋ ਕੇ ਲੋਕਾਂ ਸ਼ਹਿਰ ਦੇ ਆ ਕੇ ਮਹਾਰਾਜ ਸ਼ਹਿਰ ਢਹਿ ਜਾਏਗਾ। ਬਾਬਾ ਜੀ ਨੇ ਜਾ ਕੇ ਖਲੋ ਕੇ ਅਰਦਾਸ ਕਰਕੇ ਪ੍ਰਸ਼ਾਦ ਵਿੱਚ ਪਾਇਆ ਕਿ ਹਵਾਈ ਪਰ ਹਰ ਜਾ ਉੱਥੋਂ ਹੀ ਦਰਿਆ ਪਿੱਛੇ ਆ ਗਿਆ। ਫਿਰ ਬਾਬਾ ਹਰਨਾਮ ਸਿੰਘ ਜੀ ਮਹਾਰਾਜ ਗੜ੍ਹ ਦੇ ਵਾਲੇ ਉਹ ਲੋਕ ਜਾਣਦੇ ਹਨ ਜਿਹੜੇ ਬੜੇ ਮਹਾਂਪੁਰਖ ਜਿਹਨਾਂ ਦੀ ਜ਼ਿੰਦਗੀ ਬੜੀ ਉੱਚੀ, ਸਰੀਰ ਬਿਮਾਰ ਹੋਇਆ ਮੰਜੇ ਦੇ ਉੱਤੇ ਚੁੱਕ ਕੇ ਲੋਕ ਲੈ ਜਾਣ, ਉੱਥੇ ਰੋ ਪਾਣੀ ਦੇ ਵਗਦੇ ਹਨ, ਨੇੜੇ ਪਹਾੜ ਹੈ, ਪੂਰਬ ਦੀ ਬੋਲੀ ਬੋਲਦੇ ਸੀ। ਮੈਂ ਚੰਗੀ ਤਰ੍ਹਾਂ ਦਰਸ਼ਨ ਕੀਤਾ ਹੈ, ਛੇਤੀ ਫੜ ਕੇ ਕਹਿਣਾ ਇਸ ਤਰ੍ਹਾਂ ਹੋ ਜਾਓ, ਖੜੇ ਦਾ ਖੜਾ ਪਾਣੀ ਇਸ ਤਰ੍ਹਾਂ ਪਿੱਛੇ ਹਟਦਾ ਪੜਿਆ ਜਾਂਦਾ ਸੀ। ਇਹ ਕੋਈ ਬੜੀ ਚੀਜ਼ ਨਹੀਂ, ਸਤਿਗੁਰੂ ਨੇ ਤਾਂ ਕੁੱਟੇ ਅਰਜ ਕਰਾਂ ਮਾਰ। ਮੈਂ ਅੱਗੇ ਵੀ ਅਰਜ ਕੀਤੀ ਸੀ ਕਿ ਬਾਬੇ ਦਇਆ ਸਿੰਘ ਹੋਣਾ ਨੇ ਔਰੰਗਾਬਾਦ ਵਿੱਚ ਜਾ ਕੇ ਜਿਸ ਵੇਲੇ ਔਰੰਗਜ਼ੇਬ ਨੇ ਕਿਹਾ ਕਿ ਕੋਈ ਕਰਾਂ ਮਾਰ, ਉਹਨਾਂ ਆਖਿਆ ਗੁਰੂ ਦੇ ਕੁੱਟੇ ਅਰਜ ਕਰਾਂ ਮਾਰ। ਅਰੇ ਕੁੱਟੇ ਨੂੰ ਨਾਲ ਲੈ ਗਏ, ਔਰੰਗਜ਼ੇਬ ਨੇ ਜੋ ਪੁੱਛਿਆ ਸਾਰਾ ਉਸਨੂੰ ਜਵਾਬ ਦਿੱਤਾ। ਸਤਿਗੁਰੂ ਦੇ ਘਰ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਤਾਂ ਕਹਿੰਦੇ ਹਨ, ਨਾਟਕ ਚੇਟਕ ਕੀਏ ਕੁੱਕਾ ਜਾ, ਪ੍ਰਭ ਲੋਕਨ ਕਹਿ ਆਵਤ ਲਾਜਾ। ਕਰਾਮਾਤ ਦਿਖਲਾਉਣੀ, ਕਿਸੇ ਨੂੰ ਪੁੱਤਰ ਦਿੱਤਾ, ਕਿਸੇ ਨੂੰ ਆਖਿਆ ਜਾ ਤੈਨੂੰ ਧਨ ਹੋ ਜਾਊ, ਜਾ ਕੁਛ ਜਾ, ਕਿਸੇ ਨੇ ਕਿਹਾ ਵੀ ਕੁਛ ਦਿਖਾ ਤੇ ਦਿਖਾਇਆ, ਤਾਂ ਕਹਿੰਦੇ ਪ੍ਰਭ ਲੋਕਨ ਕਹਿ ਆਵਤ ਲਾਜਾ। ਜਿਹੜੇ ਪ੍ਰਭੂ ਦੇ ਲੋਕ ਹਨ ਉਹਨਾਂ ਨੂੰ ਸ਼ਰਮ ਆਉਂਦੀ ਹੈ। ਜਿਸ ਤਰ੍ਹਾਂ ਇੱਕ ਕਰੋੜਾਪਤੀ ਸ਼ਾਹੂਕਾਰ ਜੇ ਪੈਸਿਆਂ ਨਾਲ ਵਪਾਰ ਕਰੇ ਤਾਂ ਉਹਨੂੰ ਸੰਗ ਲੱਗਦੀ ਹੈ, ਇਸ ਤਰ੍ਹਾਂ ਅਕਾਲ ਪੁਰਖ ਦੇ ਦਰਵਾਜੇ ਸਤਿਗੁਰੂ ਦੇ ਘਰ ਵਿੱਚ ਇੱਕਦਮ ਆਤਾ। ਗੁਰੂ ਨਾਨਕ ਦੇਵ ਕਹਿੰਦੇ ਨੇ ਰੋਜ਼ ਜਪ ਸਾਹਿਬ ਪੜ੍ਹਦੇ ਹੋਣੇ ਕਿਸੇ ਦਾ ਵਰਾ ਸਾਧ। ਇਹ ਕੋਈ ਚੀਜ਼ ਨਹੀਂ, ਸਤਿਗੁਰੂ ਕਹਿੰਦੇ ਭਾਈ ਖੰਡ ਤੇਰੀ ਪਰੇ ਹੈ,
ਤੂੰ ਨਿਸ਼ਚਿੰਤ ਬੈਠ ਰਹੋ
ਭਾਈ, ਤੂੰ ਨਿਸ਼ਚਿੰਤ ਹੋ ਕੇ ਰਹੋ, ਬਦਲ ਹਟ ਜਾ ਬਾਰਿਸ਼ ਤੂੰ ਚਲਾ ਜਾਈ, ਹੋਰ ਗੁਰੂ ਕੇ ਘਰ ਦੇ ਕਈ ਕੰਮ ਹਨ ਜਿਹੜੇ ਤੈਨੂੰ ਦੱਸਣੇ ਹਨ।
ਮੈਂ ਦਮੜੇ ਤੇ ਜੈ ਸਿੱਖ ਕੇਤੇ,
ਤੇਰੇ ਵੱਲ ਸਿੱਖ ਪੈ ਜਾਣਗੇ ਦਮੜੇ ਦੇ ਕੇ ਰੁਪਏ, ਸਸਤੇ ਨੇ ਤੇ ਲੰਗਰ ਵਾਸਤੇ ਦਾਣਿਆਂ ਦੀ ਲੋੜ ਹੈ ਧੋਣ ਦੀ।
ਮੈਂ ਤੇ ਉਹ ਮੋਲ ਸਿੰਘ ਚਲੇ ਆਵੇ,
ਸਿੰਘ ਆਉਣਗੇ ਤਾਂ ਮੁੱਲ ਲੈ ਦੇਵੀ,
ਸੱਤ ਭਜਨ ਕਹੇ ਜੋੜੇ ਪਾਣ,
ਸੱਤ ਭਜਨ ਕੀਤਾ ਹੱਥ ਜੋੜੇ,
ਹੇ ਪਰਾਜਾ
ਖੰਡ ਧਿਆਨ, ਖੰਡ ਧਿਆਨ,
ਖੰਡ ਧਿਆਨ,
ਉਹ ਤੋਂ ਸੱਤ ਭਜਨ ਦੱਸਣ ਆਇਆ, ਆਪਣੇ ਮਨ ਹੈ ਇਹ ਜੀਵ ਹੈ, ਫਿਰ ਧਿਆਨ ਖੰਡ ਵਿੱਚ ਗਿਆ।
ਸ਼ਾਂਤੀ ਕੁਛ ਕੁਛ ਦੇਰ ਹੀ ਉਦਾਸੀ,
ਕਦੇ ਸ਼ਾਂਤੀ ਆ ਜਾਂਦੀ ਹੈ ਕਦੇ ਉਦਾਸੀ ਹੋ ਜਾਂਦੀ ਹੈ,
ਰੋਗੀ ਕੁਝ ਵੈਦ ਉਦਾਸੀ,
ਜਿਸ ਤਰ੍ਹਾਂ ਕਹਿੰਦੇ ਜਿਸ ਤਰ੍ਹਾਂ ਤਾਪ ਚੜੇ ਚ ਵੈਦ ਆ ਕੇ ਕਹਿੰਦਾ ਕਿ ਤੇਰਾ ਤਾਪ ਉਤਰ ਜਾਏਗਾ, ਵੈਦ ਦੀ ਗੱਲ ਯਾਦ ਆ ਕੇ ਤਾਂ ਖੁਸ਼ੀ ਹੋ ਜਾਂਦੀ ਹੈ, ਪਰ ਜਦੋਂ ਤਾਪ ਦਾ ਦੁੱਖ ਹੁੰਦਾ ਫਿਰ ਉਹ ਹੀ ਤਕਲੀਫ਼ ਮਲੂਮ ਹੁੰਦੀ ਹੈ। ਇਸ ਤਰ੍ਹਾਂ ਜਦੋਂ ਜਿੰਨੀ ਚਿੰਤਾ ਆਉਂਦੀ ਹੈ ਮੇਰੀ ਖੰਡ ਨਾ ਰੁੜ ਜਾਏ, ਉਦੋਂ ਮਨ ਉੱਧਰ ਜਾਂਦਾ, ਜਦੋਂ ਸਤਿਗੁਰੂ ਦਾ ਵਚਨ ਯਾਦ ਆਉਂਦਾ ਵੀ ਮੀਂਹ ਨਹੀਂ ਗਿਆ, ਫਿਰ ਜਿਹੜਾ ਚਿੱਤ ਖੁਸ਼ ਹੋ ਜਾਂਦਾ।
ਵਾਹਿਗੁਰੂ ਕੋ ਜਲ ਚਿਤ ਆਵੇ,
ਯਾਦ ਸਤਿਗੁਰਾਂ ਦਾ ਆਉਂਦਾ ਹੈ,
ਸ਼ਾਂਤੀ ਤਾਂ ਕਿ ਮਨ ਹੋ ਜਾਵੇ,
ਮਨ ਸ਼ਾਂਤ ਹੋ ਜਾਂਦਾ ਹੈ।
ਲੋਕ ਹਰ ਚਿਤ ਵੰਚਿਤ
ਮੇਰੇ ਚਿੱਤ ਵਿੱਚ ਕਦੇ ਖੁਸ਼ੀ ਆਉਂਦੀ ਹੈ, ਕਦੇ ਦੁੱਖ ਹੁੰਦਾ ਹੈ, ਕਦੇ ਸੋਖ ਹੁੰਦਾ ਹੈ, ਕਦੇ ਖੁਸ਼ੀ ਆਉਂਦੀ ਹੈ, ਇਹ ਮੇਰੇ ਚਿੱਤ ਵਿੱਚ ਚਿਤਵਣੀ ਲੱਗੀ ਹੋਈ ਹੈ।
ਮੈਂ ਆ ਗਿਆ
ਸਵੇਰੇ ਤੁਰ ਪਿਆ,
ਮੇਰਾ ਸਿੰਘ ਇੱਕ ਰਾਹੇ ਅਜੀਬ,
ਕਹਿੰਦਾ ਇੱਕ ਰਾਹ ਵਿੱਚ ਅੱਗੇ ਮੈਨੂੰ ਸਿੱਖ ਮਿਲਿਆ ਅਜੀਬ ਕਿਸਮ ਦਾ,
ਉਹਨਾਂ ਨਾਲ ਜਿਹੜਾ ਬਹੁਤ ਪ੍ਰੇਮ ਸੀ।
ਬਾਹਰ ਬੈਠੇ ਹਾਂ ਇਹ ਭਾਈ ਸੁੰਦਰ ਸਿੰਘ ਜੀ ਵਾਜਿਆ ਨੇ ਉੱਥੋਂ ਦੇ ਗੁਜਰਾਂ ਵਾਲੇ ਨੇ ਕੀਰਤਨ ਕਰਦੇ ਹੁੰਦੇ ਸਨ ਉਹ ਕੋਲ ਬੈਠੇ ਹਨ ਪਤਾ ਲੱਗਾ ਸੰਤ ਜੀ ਗੰਡਾ ਸਰਾਂ ਦੇ ਨਾਲ ਦਾ ਮਕਾਨ ਜਲ ਰਿਹਾ ਹੈ ਔਰ ਉਹ ਸੜ ਕੇ ਸੁਆਹ ਹੁੰਦਾ ਜਾਂਦਾ ਹੈ ਔਰ ਘਰ ਦੇ ਨਾਲ ਨੂੰ ਗੰਡਾ ਸਰਾਂ ਦੀ ਅੱਗ ਤੁਰੀ ਆਉਂਦੀ ਹੈ ਸੰਤ ਕਹਿੰਦੇ ਨੇ ਸੁੰਦਰ ਸਿੰਘ ਜਾਂ ਜਿਹੜੇ ਬੰਨੇ ਆਲੇ ਵਾਲਿਆਂ ਦਾ ਘਰ ਹੈ ਉਸ ਘਰ ਦੇ ਵਿੱਚ ਮੁੱਖ ਕਰਦੇ ਅੱਗ ਵਾਲੇ ਪਾਸੇ ਸੁੰਦਰ ਸਿੰਘ ਇੱਕ ਵਾਰ ਕਹਿੰਦਾ ਬੈਠਾ ਰਿਹਾ ਵੀ ਸੰਤ ਕੀ ਕਹਿੰਦੇ ਹਾਂ ਤੂੰ ਵਚਨ ਨਹੀਂ ਮੰਨਦਾ ਬੋਲ ਨਹੀਂ ਸੀ ਦੂਸਰੀ ਵਾਰ ਪੁੱਛ ਸਕਦਾ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਗਿਆਨ ਪ੍ਰਭਾਵ ਦੇ ਵਿੱਚ ਇੱਕ ਸੰਘ ਦਾ ਆਸ਼ਰਮ ਦਾ ਹਾਲ ਲਿਖਿਆ ਹੈ ਮਹਾਰਾਜ ਕਹਿੰਦੇ ਨੇ ਕਹੋ ਸਿੰਘ ਨੀ ਦੂਧ ਬੱਚੇ ਝੁੰਗਾਵੈ ਕਹੋ ਸਿੰਘ ਲੈਸਾਂ ਕਿ ਗਊਆਂ ਚਰਾਵੈ ਉਸ ਮਹਾਂਪੁਰਖ ਦਾ ਬਲ ਇਹ ਉੱਥੇ ਚੀਜ਼ ਸੀ ਕਿ ਸ਼ੇਰ ਨੀ ਜਿਹੜੀ ਸੀ ਉਹਨੂੰ ਬੱਚੇ ਚੁੰਘ ਜਾਂਦੇ ਸਨ ਔਰ ਸ਼ੇਰ ਗਾਂਝਾਂ ਚਾਰਦਾ ਸੀ ਮੈਂ ਇਹ ਗੱਲ ਕਹਿੰਦਾ ਕਿ ਸੰਤਾਂ ਨੇ ਬੈਠਿਆ ਦੀਵਾਨ ਵਿੱਚ ਗੁਜਰਾਂ ਵਾਲੇ ਇਹ ਜਾ ਕੇ ਦੇਖਿਆ ਕਿ ਉੱਥੇ ਇਹ ਨਹੀਂ ਪਤਾ ਲੱਗਦਾ ਕਿ ਕੌਣ ਮਾਈ ਆਈ ਹੈ ਤੇ ਕੌਣ ਭਾਈ ਆਇਆ ਜਿਸ ਵੇਲੇ ਉਹ ਬੈਠੇ ਹੁੰਦੇ ਸਨ ਦੀਵਾਨ ਵਿੱਚ ਉਹ ਸੁੰਦਰ ਸਿੰਘ ਚਲਾ ਗਿਆ ਅੱਗ ਤੁਰੀ ਆ ਰਹੀ ਹੈ ਨੇੜੇ ਹੁੰਦੀ ਜਾਂਦੀ ਹੈ ਉਹਨੇ ਜਾ ਕੇ ਮੱਗ ਕਰ ਦਿੱਤਾ ਉੱਥੇ ਅੱਗ ਬੁਝ ਗਈ ਸਤਿਗੁਰੂ ਦੇ ਸੰਤਾਂ ਦੇ ਚੋਂਜ ਨਿਆਰੇ ਹਨ ਵੱਖਰੀ ਚੀਜ਼ ਹੈ ਸਰਦਾਰ ਅਮਰ ਸਿੰਘ ਇੱਕ ਝੋਰੜ ਸਿੱਖ ਸੀ ਮਾਲਵੇ ਦਾ ਪਿੰਡ ਦਾ ਨਾਂ ਗੱਦੋ ਡੋਂਗ ਸੀ ਪਹਿਲੇ ਹੁਣ ਗੁਰੂ ਸਰ ਗੁਰੂ ਹਰਿ ਸਿੰਘ ਜੀ ਰੱਖਿਆ ਸੀ ਉਸ ਨੂੰ ਤਪ ਦੇ ਹੋ ਗਈ ਸੁੰਦਰ ਸਿੰਘ ਜੀ ਸਨ ਉੱਥੇ ਤੇ ਸਰਦਾਰ ਸਿੰਘ ਹੋਰੀ ਦੋ ਭਰਾ ਨਾਮਧਾਰੀਆਂ ਦਾ ਘਰ ਵੱਡਾ ਉਹਨਾਂ ਦੇ ਨਾਲ ਇਹ ਵੀ ਉਹਨਾਂ ਦੇ ਨਾਲ ਨਾਲ ਉਹਨਾਂ ਦੀ ਭੂਆ ਦਾ ਪੁੱਤਰ ਸੀ ਪੋਤਰਾ ਭੂਆ ਦਾ ਨਾਲ ਚਲਾ ਗਿਆ ਜਾ ਕੇ ਦਰਸ਼ਨ ਕੀਤੇ ਸਵੇਰ ਦਾ ਵਕਤ ਹੈ ਸਿਆਲ ਦਾ ਮਹੀਨਾ ਹੈ ਗੁਰੂ ਹਰਿ ਸਿੰਘ ਜੀ ਖੱਟੀ ਲੱਸੀ ਛੱਡ ਕੇ ਤੇ ਕੋਲ ਜਾ ਕੇ ਬੈਠਾ ਹੈ ਉਹ ਆਪਣੀ ਜਵਾਨੀ ਮੈਨੂੰ ਦੱਸਦਾ ਰਿਹਾ ਹੈ ਕਹਿਣ ਲੱਗਾ ਲੈ ਬਾਈ ਛੱਕ ਲੈ ਮੇਰੇ ਇੱਕ ਪਹਿਲੇ ਦੇ ਚੇਤੇ ਚਾਹੀ ਵੀ ਮੈਨੂੰ ਤਾਂ ਤਬਦੇ ਕੋਈ ਹੈ ਉੱਠਣ ਦੀ ਵਾਹ ਨਹੀਂ ਬੁਖਾਰ ਚੜਿਆ ਹੋਇਆ ਹੈ ਮੈਂ ਬਹੁਤ ਕਮਜ਼ੋਰ ਹਾਂ ਕਹਿੰਦਾ ਕਿ ਮੈਂ ਵਚਨ ਮੰਨ ਕੇ ਸ਼ਕਲ ਨਹੀਂ ਕਹਿਣ ਲੱਗਾ ਸੱਚ ਜਾਣੇ ਹੋ ਮੈਨੂੰ ਉੱਥੇ ਲੱਸੀ ਨੇ ਮੁੜ ਕੇ ਮੈਂ ਕੋਈ ਦਵਾਈ ਨਹੀਂ ਖਾਧੀ ਮੇਰੀ ਤਬਦੇ ਖੜ ਗਈ ਸਤਿਗੁਰੂ ਦੇ ਕੌਤਕ ਨਿਆਰੇ ਹਨ ਸਤਿਗੁਰੂ ਦੀਆਂ ਖੇਡਾਂ ਨਿਆਰੀਆਂ ਹਨ ਸਤਿਗੁਰੂ ਦੀਆਂ ਜੋ ਕੁਛ ਉਹ ਕਰਦਾ ਹੈ ਉਹ ਆਪ ਹੀ ਜਾਣਦਾ ਹੈ ਹੋਰ ਨਹੀਂ ਕੋਈ ਸਮਝ ਸਕਦਾ ਇਸ ਤਰ੍ਹਾਂ ਦੀ ਸਿੱਖ ਮੈਨੂੰ ਧੀਰਜ ਦੇ ਕੇ ਭਾਈ ਜੀ ਕਹਿੰਦੇ ਹਨ ਆਪਣੇ ਰਸਤੇ ਤੁਰ ਪਿਆ ਮੈਂ ਆਪਣੇ ਰਸਤੇ ਤੁਰ ਪਿਆ
ਮੈਂ ਗੁਣ ਗਾਵਦ ਮਗਨਾ ਚਲਾ
ਮੈਂ ਰਸਤੇ ਚ ਗੁਣ ਗਾਉਂਦਾ ਜਾਂਦਾ ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ ਮੇਰੇ ਸਾਹਿਬ ਗੁਣੀ ਨੇ ਦਾਦਾ
ਜਾਨੋ ਕੇ ਸੰਗੇ ਗਲ ਜਲਾ
ਪਹਿਲੇ ਗੋਡੇ ਗੋਡੇ ਜਿਤਨਾ ਪਾਣੀ ਮੈਨੂੰ ਰਸਤੇ ਚ ਆਉਂਦਾ ਜਾਂਦਾ
ਪੂਰਨ ਚਲਾ ਜਾਪ ਬੜ ਚਿੰਤਾ
ਮੇਰੇ ਚਿੱਤ ਨੂੰ ਚਿੰਤਾ ਇਹ ਵੀ ਨਹੀਂ ਹਰਦੀ ਮੈਂ ਛੇਤੀ ਛੇਤੀ ਤੁਰਦਾ ਹਾਂ
ਕਈ ਪਾਂਦ ਕੀ ਸੋਚ ਉਠੰਦਾ
ਕਈ ਤਰ੍ਹਾਂ ਦੀਆਂ ਸੋਚਾਂ ਕਰਦਾ ਮੈਨੂੰ ਪਤਾ ਨਹੀਂ ਲੱਗਦਾ ਤੁਰਿਆ ਜਾਂਦਾ ਜਦੋਂ ਦੋ ਕੋ ਪਹਿਲਾਂ ਬੰਗੇ ਰਹਿ ਗਏ ਜਿੱਥੇ ਖੰਡ ਸੀ
ਲੋਕ ਪਰ ਲੋਕ ਰੱਖੇ ਤਹਿਕੀਕ
ਲੋਕ ਵਿੱਚ ਪਰ ਲੋਕ ਵਿੱਚ ਨਿਸ਼ਚੇ ਕਰਕੇ ਸਤਿਗੁਰੂ ਰੱਖਦੇ ਹਨ
ਕਿ ਕੁਦਰਤ ਕੋਈ ਪ੍ਰਵਰਤਾਈ
ਸਤਿਗੁਰਾਂ ਨੇ ਕੋਈ ਕੁਦਰਤ ਵਰਤਾਈ ਹੈ
ਗੁਰੂ ਰਾਮ ਸਿੰਘ ਰਾਜਨ ਰਾਈ
ਸਤਿਗੁਰੂ ਰਾਜਨ ਦਾ ਰਾਜਾ ਹੈ
ਕਹੇ ਬੈਨ ਤੋਂ ਖਾਂਡ ਨਾ ਪੀਜੇ
ਮੈਨੂੰ ਕਿਹਾ ਸੀ ਨਾ ਤੇਰੀ ਖਾਂਡ ਨਹੀਂ ਪੀਜਣੀ
ਸੋ ਅਬ ਸੱਚ ਹੈ ਸਾਜ ਪਤੀਜੇ
ਸੱਚੀ ਦਾ ਹੁਕਮ ਸੱਚਾ ਹੋ ਗਿਆ
ਮੋਰੀ ਖੰਡ ਲਦਾਈ ਸਾਰੀ
ਭਾਈ ਸਾਹਿਬ ਪਹੁੰਚ ਗਏ ਹੁਣ ਖੰਡ ਲੱਦ ਕੇ ਆਪਣੇ ਘਰ ਨੂੰ ਤੁਰਨਗੇ ਹੁਣ ਮੈਂ ਅੱਜ ਕਰਾਂ ਕਿ ਅੱਜ ਦਾ ਦਿਨ ਇਤਿਹਾਸਕਾਰਾਂ ਦਾ ਲੇਖ ਹੈ ਪੰਚਵੀਂ ਗੁਰੂ ਗੋਬਿੰਦ ਸਿੰਘ ਦਾ ਲੇਖ ਹੈ ਅਸ਼ਟਮੀ। ਅਸੀਂ ਇਸ ਚੀਜ਼ ਨੂੰ ਮੰਨ ਕੇ ਜਿਹੜੀ ਹੁਣ ਵਾਲੀ ਰਾਤ ਹੈ ਇਸ ਨੂੰ ਸਤਿਗੁਰਾਂ ਦਾ ਪ੍ਰਕਾਸ਼ ਉਤਸਵ ਸਮਝਦੇ ਹਾਂ, ਕਿਉਂਕਿ ਗੁਰਿੰਦਰਾਂ ਜਿਸ ਵੇਲੇ ਪੜ੍ਹੀਏ ਤੇ ਪਤਾ ਲੱਗਦਾ ਚਿੱਤ ਅਸ਼ਟਮੀ ਸੁਰ ਗੁਰਵਾਰਾ ਪਸਮੰਦ ਨਗਰ ਸਤਲੁਜ ਕਿਨਾਰਾ। ਭਾਈ ਗਿਆਨ ਸਿੰਘ ਜੀ ਕਹਾਣੀ ਕਹਿੰਦੇ ਨੇ ਮਾਸ ਦੀ ਪੰਜਵੀਂ ਸਵੇਰੇ ਗੁਰਵਾਰ ਹੈ, ਪੰਜਵੀਂ ਨੂੰ ਅਸੀਂ ਮਨਾ ਲੈਂਦੇ ਹਾਂ, ਪਰ ਸਤਿਗੁਰੂ ਦੇ ਨਾਲ ਗੁਰੂ ਗੋਬਿੰਦ ਸਿੰਘ ਦਾ ਕਥਨ ਜਿਹੜਾ ਹੈ ਭਾਈ ਸਾਹਿਬ ਗਿਆਨ ਸਿੰਘ ਜੀ ਦਾ, ਉਹਨਾਂ ਦੇ ਮੁਕਾਬਲੇ ਚ ਨਹੀਂ ਅਸੀਂ ਮੰਨ ਸਕਦੇ, ਸਾਡੇ ਨਾਲ ਜ਼ਰੂਰ ਹੋ ਜਾਏ। ਇਹ ਜਿਹੜੀ ਹੁਣ ਵਾਲੀ ਰਾਤ ਆਉਣੀ ਹੈ ਇਹ ਸਤਿਗੁਰਾਂ ਦਾ ਪ੍ਰਕਾਸ਼ ਉਤਸਵ ਹੈ, ਔਰ ਸਤਿਗੁਰੂ ਰਾਮ ਸਿੰਘ ਦਾ ਆਉਣਾ, ਗੁਰ ਅਵਤਾਰ ਦਾ ਪ੍ਰਗਟ ਹੋਣਾ, ਇਹ ਇੱਕ ਜਗ੍ਹਾ ਨਹੀਂ ਲਿਖਿਆ ਹੋਇਆ। ਗੁਰੂ ਸਾਹਿਬ ਸੂਰਜ ਪ੍ਰਕਾਸ਼ ਨੂੰ ਪੜ੍ਹੋ ਤਾਂ ਲਿਖਿਆ ਫੇਰ ਗਿਆਰਵੀਂ ਜਮਾ ਆਵੇ ਤਾਤੇ ਹਮੇ ਨਾ ਕੋਲ ਲਖ ਪਾਵੇ, ਪੰਥ ਖਾਲਸਾ ਖੇਤੀ ਮੇਰੀ ਕਰੋ ਸੰਭਾਲਣ ਮੈਂ ਤਸਵੇਰੀ। ਪੜ੍ਹੋ ਜਿੱਥੇ ਰਧਾਵੇ ਦੀ ਸਾਖੀ, ਜਿੱਥੇ ਕਿਸੇ ਕਿਸੇ ਨੇ ਇਹ ਵੀ ਕਿਰਪਾ ਕੀਤੀ ਹੈ। ਹੁਣ ਮੈਨੂੰ ਪਤਾ ਲੱਗਾ, ਮੈਨੂੰ ਇਹੋ ਜਾਪਦਾ ਸੀ ਇਸ ਮਹਾਂ ਮੰਦਰ ਵਿੱਚ 2 ਜਾਂ 3 ਸਾਲ ਹੋ ਗਏ, ਪਟਿਆਲੇ ਮਹਾਰਾਜਾ ਨੇ ਸਿੱਖਾਂ ਨੂੰ ਬੁਲਾਇਆ ਸੀ, ਇੱਕ ਪੰਥ ਇਕੱਠ ਕੀਤਾ ਸੀ। ਇਸ ਇਕੱਠ ਵਿੱਚ ਉਹਨਾਂ ਨੇ ਪੰਥਕ ਦਰਬਾਰ ਬਣਾਇਆ। ਕੋਈ ਐਸੀਆਂ ਗੱਲਾਂ ਸਨ, ਮੈਂ ਮਹਾਰਾਜਾ ਨੂੰ ਕਿਹਾ ਕਿ ਮੈਨੂੰ ਤੂੰ ਥੋੜ੍ਹਾ ਜਿਹਾ ਵਕਤ ਦੇ ਤੇ ਮੈਂ ਤੈਨੂੰ ਕੁਛ ਦੱਸਾਂ ਕਿ ਇਹਦੇ ਵਿੱਚ ਹੋਰ ਕੀ ਹੋਣਾ ਚਾਹੀਦਾ। ਉਹ ਸ਼ਾਮ ਦੇ ਵੇਲੇ ਮੋਤੀ ਬਾਗ ਦਾ ਵਕਤ ਮਿਲਿਆ, ਉੱਥੇ ਭਾਈ ਸਾਹਿਬ ਕਾਹਨ ਸਿੰਘ ਜੀ ਨਾਭੇ ਵਾਲਿਆਂ ਦੇ ਪੁੱਤਰ ਹਰੀ ਜੀ ਭਗਵੰਤ ਸਿੰਘ ਜਿਹਨਾਂ ਦਾ ਨਾਮ ਹੈ, ਅੱਜ ਕੱਲ੍ਹ ਉਹ ਬਾਬੇ ਅਜਾ ਪਾਤਸ਼ਾਹ ਦੇ ਡੇਰੇ ਦੇ ਮਾਨ ਸਨ, ਉਹ ਮਿਲੇ। ਉੱਥੇ ਗੱਲ ਚੱਲ ਪਈ ਜਥੇਦਾਰ ਊਧਮ ਸਿੰਘ ਹੋਰੀ ਨਾਗੋਕਿਆਂ ਵਾਲੇ, ਹੋਰ 1-2 ਸੱਜਣ ਸਨ ਬੈਠੇ, ਤੇਜਾ ਸਿੰਘ ਅਗਰਪੁਰੀ। ਤਾਂ ਉਹਨਾਂ ਨੇ ਗੱਲ ਦੱਸੀ ਕਿ ਸਾਡੇ ਬਾਬਾ ਨਰੈਣ ਸਿੰਘ ਜੀ ਪਾਸ, ਕਾਹਨ ਸਿੰਘ ਹੋਰਾਂ ਦੇ ਪਿਤਾ ਸਰਦਾਰ ਬਹਾਦਰ ਦੇ ਪਾਸ ਆਇਆ ਇੱਕ ਸਿੱਖ ਜੀ ਦਾ ਨਾਮ ਪ੍ਰਤਾਪ ਸਿੰਘ ਸੀ। ਉਹ ਕੌਣ ਆਦਮੀ ਸੀ ਜਿਸ ਨੂੰ ਅੰਗਰੇਜ਼ਾਂ ਨੇ ਸਿੱਖਾਂ ਦੇ ਲੜਕਿਆਂ ਵਿੱਚ ਗਿਆਨੀ ਨੂੰ ਰੱਖਿਆ ਹੋਇਆ ਸੀ ਚੀਫ ਕਾਲਜ ਲਾਹੌਰ ਵਿੱਚ? ਉਸਨੇ ਆਪਣੀ ਜ਼ਬਾਨੀ ਆ ਕੇ ਦੱਸਿਆ ਕਿ ਮੇਰੀ ਡਿਊਟੀ ਅੰਗਰੇਜ਼ ਗੌਰਮੈਂਟ ਨੇ ਲਾਈ ਸੀ ਕਿ ਕੋਈ 100 ਸਾਖੀ ਤੂੰ ਸਾਬਤ ਨਹੀਂ ਰਹਿਣ ਦੇਣੀ। ਮੈਂ ਇਹੋ ਹੀ ਕੰਮ ਕੀਤਾ ਕਿ ਮੈਂ ਉਹਨਾਂ 100 ਸਾਖੀਆਂ ਦੇ ਅੱਖਰ ਭੰਨੇ ਤੋੜੇ ਹਨ, ਔਰ ਮੈਂ ਇਸ ਤਰ੍ਹਾਂ ਭੰਨੇ ਤੋੜੇ ਜਿਹਨਾਂ ਨੂੰ ਮੈਂ ਵੀ ਨਹੀਂ ਹੁਣ ਠੀਕ ਕਰ ਸਕਦਾ। ਉਹ ਲੋਕਾਂ ਨੇ ਕੋਸ਼ਿਸ਼ ਕੀਤੀ ਜਨਮ ਸਾਖੀ ਨੂੰ ਕਿਵੇਂ ਭੰਨਿਆ, ਗੁਰੂ ਨਾਨਕ ਦੀ ਜਨਮ ਸਾਖੀ ਅਜੇ ਤੇ ਰਧਾਵੇ ਦੀ ਗੋਸ਼ਟ ਵਿੱਚ ਗੁਰੂ ਸਾਹਿਬ ਨੇ ਕਿਹਾ, ਔਰ ਅਜੇ ਉਹ ਛਪੀਆਂ ਜਾਂ ਪੁਸਤਕਾਂ ਹਨ, ਉਦੋਂ ਬਾਅਦ ਜਿਹੜੀਆਂ ਛਪੀਆਂ ਉਹਦੀ ਸ਼ਕਲ ਬਦਲੀ ਗਈ। ਉੱਥੇ ਲਿਖਿਆ ਹੈ, 70 ਜਾਮੇ ਭਗਤ ਜਨ 14 ਸਤਿਗੁਰ ਰਾਏ, ਗੁਰਮੁਖ ਹੋਏ ਸੋ ਮਿਲ ਰਹੇ, ਮਨਮੁਖ ਲਹਿ ਸਜਾਏ, ਪਰ ਬੇੜੇ ਲੈ ਜਾਏਗਾ ਸਾਧ ਜਨਾ ਕੇ ਪੂਰ, ਮਨਮੁਖ ਟੁੱਟੇ ਟੁੱਟ ਮੂਏ, ਸਨਮੁਖ ਭਏ ਕਬੂਲ, ਗੁਰੂ ਸ਼ਬਦ ਜਿਹਨੇ ਜਾਣਿਆ ਮਿਲਿਆ ਆਵਣ ਜਾਣ, ਨਾਨਕ ਜਾਤਾ ਖਸਮ ਜਿਹਨੇ ਆਏ ਤੇ ਪਰਵਾਨ। ਬੱਚਾ ਜਿੱਤਿਆ ਬਾਹਰੋਂ ਜਾਵਾਂ ਨਿਰਲੰਬ ਸਭ ਤੇ ਨਿਆਰਾ ਰਹੇਗਾ, ਗੱਲਾਂ ਰਾਹ ਦੱਸੇਗਾ, ਸੂਲੀ ਸ਼ਬਦ ਉਚਰੇਗਾ। ਫਿਰ ਉਸ ਤੋਂ ਮਗਰੋਂ ਪੜ੍ਹੋ, ਸੂਰਜ ਪ੍ਰਕਾਸ਼ ਸੌ ਸਾਖੀ, ਇਸ ਮੈਂ ਰਾਮ ਸਿੰਘ ਮਮ ਸਾਰਾ, ਦੇਸ ਮਾਨਵੇ ਮੈਂ ਅਵਤਾਰਾ, ਰਾਮ ਸਿੰਘ ਉੱਚ ਨੀਚੇ ਡਰੈ, ਅਵਨੀ ਏਕ ਰਸੌਦੀ ਕਰੈ, ਉੱਚੇ ਨੀਚੇ ਡਰੈ। ਜੇ ਲੋਕ ਪੜ੍ਹਦੇ ਆ ਇਹ ਅੱਖਰ ਗਲਤ ਕੀਤੇ ਹੋਏ, ਰਾਮ ਸਿੰਘ ਉੱਚਿਆਂ ਨੂੰ ਉੱਚਤਾਈ ਤੋਂ ਉਡਾਵੇਗਾ, ਨੀਵਿਆਂ ਨੂੰ ਨੀਵੇਂ ਤਾਈ ਤੋਂ ਚੁੱਕ ਕੇ ਇੱਕੋ ਜਿਹੇ ਕਰ ਦੇਵੇਗਾ। ਔਰ ਇਹ ਸਤਿਗੁਰਾਂ ਦੇ ਵਕਤ ਵਿੱਚ ਚੱਕਰਵਰਤੀ ਜੀ ਤੁਹਾਨੂੰ ਸੁਣਾਇਆ ਸੀ ਵੀ ਉਹ ਰੁਪਈਆ ਸਿੱਖ ਨੇ ਦਿੱਤਾ, ਨਾ ਉੱਥੇ ਤਰਖਾਣ, ਨਾ ਉੱਥੇ ਜੱਜ, ਨਾ ਉੱਥੇ ਖੱਤਰੀ, ਨਾ ਉੱਥੇ ਬ੍ਰਾਹਮਣ, ਨਾ ਉੱਥੇ ਮਜ਼੍ਹਬੀ, ਨਾ ਉੱਥੇ ਚੂੜਾ। ਸਿੱਖ ਨੂੰ ਸਿੱਖ, ਹਰ ਇੱਕ ਸਿੱਖ ਨੂੰ ਸਿੱਖ ਆਪਣੇ ਵਰਗਾ ਰੂਪ ਜਾਣਦਾ ਸੀ। ਅਜੇ ਵੀ ਸਤਿਗੁਰਾਂ ਦੀ ਬੜੀ ਕਿਰਪਾ ਹੈ, ਅਜੇ ਵੀ ਕੋਈ ਕੋਈ ਸਿੱਖ ਬੀਜ ਨਾਸ ਨਹੀਂ, ਪਰ ਅਸੀਂ ਵੀ ਬਹੁਤ ਦੂਰ ਚਲੇ ਗਏ ਹਾਂ, ਉਹ ਹਾਲਤ ਨਹੀਂ। ਅਜੇ ਵੀ ਉਹ ਗੁਰੂ ਕੇ ਸਿੱਖ ਹੈਗੇ ਨੇ ਜਿਹੜੇ ਅਜੇ ਵੀ ਸਿੱਖਾਂ ਦੀ ਮਦਦ ਕਰਨ ਲੱਗੇ। ਹੁਣੇ ਮੈਂ ਅੱਗੇ ਵੀ ਸ਼ਾਇਦ ਇੱਥੇ ਦੱਸਿਆ ਹੋਵੇ ਕਿ ਸ਼ਹਿਰੀ ਮਿਰਖਾਂ ਦਾ ਸਿੰਘ ਹੈ ਵਿਰਸਾ ਸਿੰਘ, ਉੱਥੋਂ ਦਾ ਇੱਕ ਵਿਹਾਰ ਸਿੰਘ ਹੈ ਮਦਨ ਉਧਰੋਂ ਪੈਸੇ ਲੈ ਕੇ ਮਨਪਾ ਜ਼ਮੀਨ ਲੈ ਦਿੱਤੀ। ਇੱਕ ਮੈਂ ਗੱਲ ਅੱਜ ਕਰਨੀ ਹੈ, ਉਧਰੋਂ ਗਿਆਨੀ ਹਰਬੰਸ ਸਿੰਘ ਦਾ ਨਾਮ ਲੇਖ ਪੜ੍ਹਨ ਵਾਲੇ ਗਿਆਨੀ ਜੀ ਨੇ ਇੱਕ ਲੇਖ ਪੜ੍ਹਿਆ ਸੀ, ਉਹਨਾਂ ਨੂੰ ਪਤਾ ਨਹੀਂ ਥੋੜੀ ਜਿਹੀ ਗਲਤੀ ਲੱਗ ਗਈ ਉਹਨਾਂ ਨੂੰ ਕਿ ਜਿਹਨਾਂ ਨੇ ਪੈਸੇ ਦਿੱਤੇ ਸੀ ਸਾਰਿਆਂ ਨੇ ਮਰਬੇ ਕੁਝ ਕਰ ਦਿੱਤੇ। ਇਹ ਗੱਲ ਨਹੀਂ, ਗੱਲ ਇਹ ਹੈ ਕਿ ਜਿਹਨਾਂ ਨੇ ਪੈਸੇ ਦਿੱਤੇ ਉਹਨਾਂ ਦੇ ਪੈਸੇ ਦੇਣ ਦੇ ਪ੍ਰਤਾਪ ਜ਼ਮੀਨ ਵਾਧੂ ਆ ਗਈ ਹੈ ਸੀਖ ਮਰਬੇ। ਇੱਕ ਗੱਲ, ਦੂਸਰੀ ਚੀਜ਼ ਉੱਥੇ ਇਹ ਹੈ ਅਜੇ ਤੱਕ ਉਹ ਜ਼ਮੀਨ ਮੇਰੇ ਨਾਲ ਹੈ, ਕੋਈ ਲਿਖਤ ਪੜ੍ਹਤ ਨਹੀਂ ਵਾਹੁੰਦੇ ਉਹ ਹਨ, ਹੁਣ ਉਹਨਾਂ ਦੇ ਨਾਂ ਚੜ੍ਹਨੀ ਹੈ। ਮੇਰਾ ਵੀ ਫਰਜ਼ ਹੈ, ਉਹਨਾਂ ਨੇ ਆਪਣਾ ਪੂਰਾ ਕਰ ਦਿੱਤਾ ਹੈ, ਕਿਸੇ ਨੇ ਕੋਈ ਸ਼ਿਕ ਨਹੀਂ ਪਵਾਈ 25 ਲੱਖ ਰੁਪਈਆ ਦੇ ਕੇ। ਉਹਦੇ 'ਚ ਇੱਕ ਸ਼ਰਤ ਉਹਨਾਂ ਨਾਲ ਕਰ ਲਈ ਸੀ ਕਿ 25 ਕਮਾ ਜ਼ਮੀਨ ਹੋਵੇਗੀ, 2 ਜਗ੍ਹਾ ਹੋਵੇਗੀ, ਉਹਦੇ 4ਵਾਂ ਹਿੱਸਾ ਮਰੂਸ ਹੋਵੇਗੀ 5500 ਰੁਪਈਆ। ਪਰ ਦੋ ਆਦਮੀਆਂ ਨੂੰ ਕੁਝ ਹੋ ਸਕਣ ਸਨ ਜਿਹੜੇ ਕਮੋਹ ਸਿੱਖ, ਜਿਹਨਾਂ ਦੇ ਪਿੱਛੇ ਕੋਈ ਕਨਾਲ ਜ਼ਮੀਨ ਨਹੀਂ ਸੀ, ਉਹਨਾਂ ਵੀ ਪੈਸੇ ਪਾਏ। ਕੁਝ ਸੈਣੀ ਸਿੱਖ ਸਨ ਜਿਹੜੇ ਲੋਕਾਂ ਦੀਆਂ ਜ਼ਮੀਨਾਂ ਮਜ਼ਾਰੇ ਹੋ ਕੇ ਕੁਛ ਮੰਨਣ ਵਾਲੇ ਵਾਹੁੰਦੇ ਸਨ, ਕੁਛ ਬਾਹਰ ਬਦਲ ਦੁਆਲੇ ਵਾਹੁੰਦੇ ਸਨ, ਉਹਨਾਂ ਨੂੰ ਪਹਿਲੇ ਅੱਜ ਸਿੱਖਾਂ ਨੂੰ ਪੈਸੇ ਦੇਣ ਵਾਲੇ ਨੂੰ ਕਰਨੀ ਸੀ ਕਿ ਇਹ ਗਰੀਬ ਆਦਮੀ ਨੇ, ਤੁਹਾਡੇ ਪਿੱਛੇ ਵੀ ਗੁਜ਼ਾਰਾ ਹੁੰਦਾ, ਇਹਨਾਂ ਨੂੰ ਪਹਿਲਾਂ ਚੁਣਵੀਂ ਜ਼ਮੀਨ ਦੇ ਦੇਣੀ ਹੈ ਜਿੱਥੋਂ ਇਹਨਾਂ ਦੀ ਮਰਜ਼ੀ ਹੈ ਲੈ ਸਕਦੇ ਨੇ। ਤੁਹਾਨੂੰ ਦੋ ਥਾਈ ਦਿਆ ਗਿਆ ਵੀ ਬਾਹਰਲੇ ਉੱਚੇ ਥਾਂ ਦੀ ਨਹੀਂ ਹੈ, ਇਹ ਜਿੱਥੋਂ ਚਾਹੁਣ ਲੈ ਲੈਣ। ਉਹ ਉਹਨਾਂ ਨੇ ਮੰਨ ਕੇ 29 ਮਰਬੇ ਕਮੋਹਾਂ ਸਿੰਘਾਂ ਨੂੰ, 26 ਮਰਬੇ ਸੈਣੀਆਂ ਸਿੰਘਾਂ ਨੂੰ, ਉਹ ਬਿਲਕੁਲ ਜਿੱਥੋਂ ਉਹਨਾਂ ਨੇ ਚਾਹਿਆ ਹੈ। ਇਹ ਉਹਨਾਂ ਨੂੰ ਕਹਿਤਾ ਸੀ ਕਿ ਇੱਕ ਪਾਸੇ ਲੈ ਲਓ, ਵਿਚਕਾਰ ਨਾ ਪਾਓ ਹੱਥ। ਉਹਨਾਂ ਨੇ ਚਾਹੀਏ ਤਾਂ ਚਾਹੀਦਾ, ਜਿਹੜਾ ਥਾਂ ਮੰਨਿਆ ਉਹ ਦੇ ਦਿੱਤਾ। ਕੁਝ ਹੋਰ ਸਿੱਖਾਂ ਨੂੰ ਉਹ ਜਿਹੜੀ ਦੂਸਰੀ ਜ਼ਮੀਨ ਹੈ ਉਹਦੇ ਵਿੱਚ ਕੁਝ ਉਦਮ ਕੀਤਾ, ਜੇ ਵਿਦਿਆਲਾ ਗੁਰੂ ਨੇ ਬਣਾ ਤਾਂ ਲਹਿਰ ਪੈ ਗਈ, ਅਜੇ ਤਾਂ ਕੋਈ ਆਮਦਨ ਨਹੀਂ। ਕੁਝ ਲੰਗਰ ਵਾਸਤੇ, ਕੁਝ ਜਿਹੜੇ ਗਰੀਬ ਆਦਮੀ ਨੇ, ਕਿਸੇ ਨੂੰ ਮਰਬਾ, ਕਿਸੇ ਨੂੰ ਅੱਧਾ ਮਰਬਾ, ਕਿਸੇ ਨੂੰ 6 ਪੈਰੀਆਂ, ਕਿਸੇ ਨੂੰ 3 ਪੈਰੀਆਂ, ਕਿਸੇ ਨੂੰ 4 ਪੈਰੀਆਂ, ਉਹ ਜ਼ਰੂਰ ਉਹਨਾਂ ਨੂੰ ਜਿਹੜੀ ਵਾਧੂ ਜ਼ਮੀਨ ਮਿਲੀ ਹੈ ਮੁਫ਼ਤ ਦਿੱਤੀ ਹੈ, ਕਿਉਂਕਿ ਇਹ ਇਤਿਹਾਸਕ ਗੱਲ ਕੱਲ੍ਹ ਨੂੰ ਆ ਜਾਣੀ ਹੈ। ਗਿਆਨੀ ਉਹਨਾਂ ਨੂੰ ਕੋਈ ਪਤਾ ਨਹੀਂ ਸੀ, ਉਹਨਾਂ ਨੂੰ ਵੀ ਅੱਜ ਕੀਤੀ ਹੈ ਕਿ ਮੈਂ ਸਾਰੀ ਜ਼ਮੀਨ ਨੂੰ ਇਉਂ ਨਹੀਂ ਕਰ ਸਕਦਾ। ਇੱਕ ਆਦਮੀ ਨੇ 7-8 ਮਰਬੇ ਖਰੀਦੇ, ਉਹਨੇ ਉਹਨੂੰ ਉਹਨੇ ਹੀ ਮਿਲ ਗਏ, ਜਿਹਨੇ 5 ਖਰੀਦੇ ਉਹਨੂੰ 5 ਹੀ ਮਿਲ ਗਏ, ਪਰ ਜਿਹੜੀ ਜ਼ਮੀਨ ਵੱਧ ਗਈ ਹੈ ਉਹਨਾਂ ਤੋਂ ਰੱਖ ਕੇ ਉਹਦੇ 'ਚ ਗਰੀਬ ਗੁਰਬੇ ਦਾ ਗੁਜ਼ਾਰਾ ਹੋ ਰਿਹਾ। ਔਰ ਉਹ ਧੰਨ ਗੁਰੂ ਦੇ ਸਿੱਖ, ਉਹ 1000 ਰੁਪਈਆ ਲਾ ਕੇ ਉਹਦੇ ਵਿੱਚੋਂ ਇੱਕ ਸਿੱਖ ਨੇ 2 ਮਰਬੇ ਖਰੀਦੇ, 1 ਮਰਬੇ ਦੇ ਪੈਸੇ ਲੈ ਕੇ ਅਖੰਡ ਪਾਠ ਕਰਵਾ ਦਿੱਤੇ। ਸਤਿਗੁਰੂ ਰਾਮ ਸਿੰਘ ਨੇ ਇਹ ਚੀਜ਼ ਬਣਾਈ। ਅਗਲੀ ਇਹ ਦਰਸੌਦੀ ਕਰੈ, ਇੱਕ ਰਸ ਕੀਤੀ ਤਾਂ ਉਹਨਾਂ ਦੱਸਿਆ ਕਿ ਅਸਾਂ ਪੁਸਤਕਾਂ ਨੂੰ ਖਰਾਬ ਕੀਤਾ, ਪੁਸਤਕ ਖਰਾਬ ਹੋ ਜਾਣ ਕੁਛ ਹੋ ਜਾਏ, ਜਿਹੜਾ ਵਕਤ ਹੈ ਉਸੇ ਤਰ੍ਹਾਂ ਬਣੇਗਾ। ਕੂਕਿਆਂ ਦੇ ਜੁੰਮੇ ਰੋਜ਼ ਇਹ ਗੱਲ ਲੱਗੀ ਰਹਿੰਦੀ, ਕਿਉਂਕਿ ਅਸੀਂ ਤੇ ਸੁਣੀ ਸਿੱਖ ਹਾਂ, ਜਿਹੜੇ ਸਾਡੇ ਬਜ਼ੁਰਗ ਜਿਹੜੇ ਪੁਰਾਤਨ ਸਨ, ਮਾਤਾ ਜੀ ਜਾਂ ਹੋਰ ਉਹਨਾਂ ਦੇ ਵਕਤ ਦੇ ਜਿਹਨਾਂ ਨੇ ਸਤਿਗੁਰਾਂ ਦੇ ਦਰਸ਼ਨ ਕੀਤੇ ਸੀ, ਉਹ ਕਹਿੰਦੇ ਸੀ ਭਾਈ ਵਕਤ ਬੜਾ ਬੁਰਾ ਆਵੇਗਾ। ਸਤਿਗੁਰਾਂ ਦੇ ਹੁਕਮ ਸੁਣਾਉਂਦੇ ਸੀ ਕਿ ਪਤਾ ਸਭ ਨੂੰ ਲੱਗ ਜਾਏਗਾ, ਨਿਕਲੇਗਾ ਕੋਈ ਵਿਹਲਾ। ਸੇਠ ਦੇ ਆਲਸੂਰੀ ਕੋਲ ਬੈਠੇ ਹਨ, ਹੋਰ ਕਈ ਸੱਜਣ ਇੱਥੇ ਆਏ ਹੋਏ ਹਨ। ਬੋਲੇ ਦੇ ਦੀਵਾਨ ਵਿੱਚ ਮੈਂ ਕਦੇ ਨਹੀਂ ਸਹੀ ਬੋਲਿਆ, ਮੈਂ ਅੱਜ ਕੀਤੀ ਜਿਦਣ ਰੌਲ ਪਿੰਡੀ 'ਚ ਰੌਲਾ ਪਿਆ 6 ਮਾਰਚ ਨੂੰ, ਕਿ ਬਾਈ ਤੁਸੀਂ ਹੁਣ ਆਪਣਾ ਬਾਲ ਬੱਚਾ ਬਚਾਓ। ਸਤਿਗੁਰਾਂ ਦੇ ਹੁਕਮ ਦੀ ਗੱਲ ਸੀ, ਮੇਰੀ ਕੋਈ ਗੱਲ ਨਹੀਂ ਸੀ, ਜੇ ਮੈਂ ਕਹਾਂ ਕਿ ਮੇਰੀ ਅਕਲਮੰਦੀ ਨਾਲ ਬਿਲਕੁਲ ਗਲਤ ਹੈ, ਔਰ ਤੁਸੀਂ ਆਪਣੇ ਬਾਲ ਬੱਚੇ ਪੈਸਾ ਟਕਾ ਕੱਪੜਾ ਲੀੜਾ ਬਾਹਰ ਕੱਢ ਲਓ, ਸਰੀਰ ਇੱਕ ਇੱਕ 2-2-4-4 ਰਹੋ, ਕੁਦਰਤ ਨੂੰ ਮਨਜ਼ੂਰ ਐਸਾ ਹੈ। ਉਹ ਨਹੀਂ ਨਿਕਲਣਾ ਮਿਲਿਆ, ਬਹੁਤ ਥੋੜ੍ਹਿਆਂ ਨੇ ਕੱਢਿਆ। ਲੈਲਪੁਰ ਦੇ ਜਿਹੜੇ ਜਿਹੜੀ ਕਾਰਮੀ ਆਪਣੇ 1 ਸਾਲ ਦੀ ਠੇਕਾ ਲੈ ਕੇ ਤੇ ਆਪਣੇ ਬਾਲ ਬੱਚੇ ਲੈ ਕੇ ਨਿਕਲਿਆ, ਹੋਰ ਕੋਈ ਨਹੀਂ ਨਿਕਲਿਆ। ਇਸੇ ਤਰ੍ਹਾਂ ਹੁਕਮ ਸੀ ਕਿ ਪਤਾ ਸਭ ਨੂੰ ਲੱਗੂ, ਨਿਕਲੂ ਕੋਈ ਵਿਰਲਾ। ਸਤਿਗੁਰਾਂ ਦਾ ਪ੍ਰਗਟ ਹੋਣਾ, ਸਤਿਗੁਰਾਂ ਦਾ ਪ੍ਰਕਾਸ਼ ਹੋਣਾ, ਗੁਰੂ ਗੋਬਿੰਦ ਸਿੰਘ ਦਾ ਲਿਖਿਆ ਹੋਇਆ, ਤਿਤ ਖਸ਼ਟਵੀਂ ਸੁਰ ਗੁਰਵਾਰਾ ਬਸਵੰਤ ਨਗਰ ਸਤਲੁਜ ਕਿਨਾਰਾ, ਸਾਨੂੰ ਉਹ ਦਿਵਸ ਪ੍ਰੇਤ ਬਪਤਾਰਾ ਹੈ ਬਹੁ ਨਿਵਾਸ ਸਤਲੁਜ। ਜੇ ਹੁਣ ਅਸੀਂ ਇਹ ਕਹੀਏ ਗੁਰੂ ਨਾਨਕ ਹੋਰ ਤੇ ਗੁਰੂ ਹਰਗੋਬਿੰਦ ਹੋਰ, ਲੈ ਗੁਰੂ ਦਾ ਕੰਮ ਹੈ ਸ਼ਿਕਾਰ ਖੇਡਣੇ ਭੁੱਲਣਾ, ਗੁਰੂ ਜੋ ਚਾਹੇ ਸੋ ਕਰੇ, ਉਹ ਗੁਰੂ ਕੀ ਹੈ। ਜੇ ਉਹ ਕਿਸੇ ਦੇ ਹੱਥ 'ਚ ਪੈ ਗਏ ਜਾਂ ਕਿਸੇ ਦੀ ਮਰਜ਼ੀ ਦਾ ਚੱਲਦਾ ਹੈ। ਮਾਤਾ ਗੁਜਰੀ ਨੇ ਗੁਰੂ ਗੋਬਿੰਦ ਸਿੰਘ ਨੂੰ ਕਿਹਾ ਕਿ ਤੂੰ ਰਾਜਿਆਂ ਨੂੰ ਅੰਮ੍ਰਿਤ ਛਕਾ। ਗੁਰੂ ਗੋਬਿੰਦ ਸਿੰਘ ਕਹਿੰਦੇ ਨੇ ਮਾਈ ਤੂੰ ਨੀ ਇਹਨਾਂ ਗੱਲਾਂ ਨੂੰ ਜਾਣਦੀ। ਉਹ ਜਿਹੜੇ ਸਾਡੇ ਵਰਗੇ ਕੁਣਕਾਂ ਖਾਣ ਵਾਲੇ, ਮੋਟੇ ਪੇਟਾਂ ਵਾਲੇ, ਰੱਜ ਰੱਜ ਕੇ ਪੇਟ ਭਰਨ ਵਾਲੇ ਮਸੰਦ ਸੀ, ਉਹ ਵੀ ਮਾਈ ਦੇ ਨਾਲ ਰਲੇ। ਰਾਜਿਆਂ ਨੂੰ ਵੱਡੇ ਰਾਜਿਆਂ ਦੀ ਮਦਦ ਕਰੋ। ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਮਾਈ ਤੂੰ ਕੀ ਜਾਣਦੀ ਇਸ ਗੱਲ ਨੂੰ ਕਿ ਰਾਜੇ ਕਹਿਣਗੇ ਸਾਡੇ ਕੋਲ ਰਾਜ ਵੀ ਹੈਗੇ ਸੀ, ਭਾਗ ਵੀ ਹੈਗੇ ਸੀ, ਘੋੜੇ ਵੀ ਸੀ, ਹਥਿਆਰ ਵੀ ਸੀ, ਗੁਰੂ ਨੇ ਸਰਬ ਦੀ ਜੁੜੀ ਪਿਆਈ ਆ, ਖਬਰ ਨਹੀਂ ਉਹਦਾ ਕਦੋਂ ਸਵਾਦ ਆਊ। ਵਚਨ ਕਰਨ ਲੱਗੇ ਕਿ ਮੈਂ ਗੁਰਿਆਈ ਆਪਣੇ ਪੋਤਰਿਆਂ ਨੂੰ ਦੇ ਦਿਆਂਗੀ। ਗੁਰੂ ਗੋਬਿੰਦ ਸਿੰਘ ਕਹਿੰਦੇ ਜਾ ਉਜੜੀਏ ਉਜੜੀਏ, ਮੈਂ ਪੋਤਰਾ ਰਹਿ ਨੀ ਕੋਈ ਨੀ ਤੇਰਾ ਦੇਣਾ, ਉਹਦਾ ਹੈ ਹੀ ਕੋਈ ਨੀ, ਸਾਰੇ ਹੀ ਉਹਦੇ। ਉਹ ਇਹੋ ਜਿਹੀ ਚੀਜ਼ ਨੀ ਨਾ ਵੀ ਉਹ ਪੁੱਤਰ ਜਾਂਦਾ ਹੈ, ਉਹਦੀ ਮਾਂ ਹੈ, ਨਾ ਤਾਂ ਕੋਈ ਦਾਦ ਮਾਤਾ, ਨਾ ਭਾਈ, ਨਾ ਪੁੱਤਰ, ਨਾ ਪੋਤਰ, ਨਾ ਦਾਇਆ, ਨਾ ਦਾਇਆ। ਮੈਂ ਹੁਣ ਥੋੜੇ ਜਿਹੇ ਮਿੰਟਾਂ ਵਿੱਚ ਅਰਜ ਕਰਕੇ ਇਤਨੇ ਦਾ ਵਕਤ ਹੋ ਗਿਆ। ਸਤਿਗੁਰੂ ਨਾਨਕ ਸਿੰਘ ਜੀ ਦਾ ਪ੍ਰਕਾਸ਼ ਜਿਸ ਤਰ੍ਹਾਂ ਹੋਇਆ ਇਹ ਮਸ਼ਹੂਰ ਗੱਲ ਹੈ। ਬਾਬਾ ਜੀ ਜਿਹਨਾਂ ਨੂੰ ਪਿਤਾ ਸਤਿਗੁਰਾਂ ਨੇ ਕਹਿੰਦੇ ਸੀ, ਸਿੱਖਾਂ ਦੇ ਸਾਹਮਣੇ ਇੱਕ ਦਿਨ ਬੈਠਿਆ, ਕਹਿੰਦੇ ਤੂੰ ਕਹਿੰਦਾ ਹੋਏਗਾ ਮੇਰਾ ਪੁੱਤਰ ਹੈ, ਤੂੰ ਸੱਚ ਦੱਸ ਮੈਂ ਤੇਰੇ ਘਰ ਪੈਦਾ ਹੋਇਆ। ਸਾਹ ਸੰਗਤ ਦੇ ਵਿੱਚ ਬੈਠਿਆ, ਸਾਹ ਸੰਗਤ ਨੇ ਅਰਜ਼ ਕਰੀ ਬਾਬਾ ਜੀ ਅੱਗੇ, ਬਾਬਾ ਜੱਸਾ ਸਿੰਘ ਜੀ ਨੇ ਉਦੋਂ ਦੇ ਜੱਸੇ ਹੀ ਸਨ, ਸਤਿਗੁਰਾਂ ਦੀ ਕਿਰਪਾ ਨਾਲ ਮੁੜ ਕੇ ਕਛਹਿਰਾ ਪਾਇਆ। ਕਹਿਣ ਲੱਗੇ ਕਿ ਸਾਨੂੰ ਪਤਾ ਸੀ ਕਿ ਸਾਡੇ ਘਰ ਬੱਚਾ ਹੋਣਾ, ਜਿਸ ਦਿਨ ਬੱਚਾ ਹੋਣ ਦਾ ਵਕਤ ਹੋਇਆ ਇਹੋ ਹੀ ਰਾਤ ਜਿਹੜੀ ਆਉਣ ਵਾਲੀ ਹੈ। ਉਹ ਦਾਈ ਨੂੰ ਬੁਲਾਇਆ, ਇੱਕ ਅੰਦਰੋਂ ਜਲ ਪਾਣੀ ਦੀ ਕੰਢ ਮਸ਼ਕ ਜੀ ਬਣੀ ਹੋਈ ਨਿਕਲੀ। ਦਾਈ ਨੇ ਬਾਬੇ ਉਹਨਾਂ ਨੂੰ ਸੱਦਿਆ ਕਿ ਆਹ ਕੁਛ ਨਿਕਲਿਆ ਹੈ ਹਿੰਦੂ ਮਤ ਅਨੁਸਾਰ। ਉਹਨੂੰ ਤੀਲਾ ਲਾਇਆ, ਪਾਣੀ ਨਿਕਲ ਗਿਆ। ਹਿੰਦੂ ਮਤ ਅਨੁਸਾਰ ਜਿਹੜੀ ਇਹੋ ਜਿਹੀ ਚੀਜ਼ ਹੋਵੇ ਹਿੰਦੂ ਬਾਹਰ ਨਹੀਂ ਉਹਨੂੰ ਜਾਂਦੇ। ਉਹਨਾਂ ਉੱਥੇ ਟੋਆ ਫੁੱਟਿਆ, ਇੱਕ ਪਾਸੇ ਦੱਬ ਦਿੱਤੀ। ਬਾਬਾ ਜੀ ਰਾਮ ਰਾਮ ਦਾ ਭਜਨ ਕਰਦੇ ਹੁੰਦੇ, ਕਹਿਣ ਲੱਗੇ ਹੇ ਰਾਮ ਕੀ ਠਾ ਕੀ ਹੋ ਗਿਆ। ਹੁਣ ਇਹ ਗੱਲਾਂ ਕਰਦੇ ਹਨ, ਮਾਤਾ ਜੀ ਨੇ ਇਸ਼ਨਾਨ ਕਰ ਲਿਆ, ਸਤਿਗੁਰੂ ਜੀ ਪਰਮ ਉੱਤੇ ਖੇਡਦੇ ਹਨ। ਕਬੀਰ ਜੀ ਨੇ ਲਿਖਿਆ, ਸੰਕਟ ਨਹੀਂ ਬਣਾ ਜੋਨ ਨਹੀਂ ਆਵੇ, ਨਾਮ ਨਿਰੰਜਨ ਜਾ ਕੋ ਰੇ, ਕਬੀਰ ਕੋ ਸਵਾਮੀ ਹੈ ਸਭ ਠਾਕੁਰ ਜਾ ਕੇ ਮਾਈ ਨਾ ਬਾਪੋ ਰੇ। ਗੁਰੂ ਅਰਜਨ ਦੇਵ ਮਹਾਰਾਜ ਭੈਰੋ ਰਾਗ ਵਿੱਚ ਕਹਿੰਦੇ ਸਗਲੀ ਤੀਤ ਪਾਸਦਾਰ ਰਾਖੀ, ਅਸ਼ਟਮ ਤੀਤ ਗੋਬਿੰਦ ਜਨਮਾ ਸੀ, ਪਰਮ ਪੂਰੇ ਨਰ ਕਰਤ ਕਿਤਰਾਣ, ਜਨਮ ਮਰਨ ਤੇ ਰਹਿਤ ਨਾਰਾਇਣ। ਉਹ ਜਨਮ ਨਾ ਮਰਾ ਹੈ, ਸਗਲ ਪ੍ਰਾਣ ਦੇਹ ਲੋ ਰੋਨੀ, ਸੋ ਮੁਖ ਜਲੋ ਜਿਤ ਗਏ ਠਾਕੁਰ ਜੋਨੀ। ਉਹ ਸੰਜੈ ਮੂੰਹ ਜਿਹੜਾ ਕਹਿੰਦਾ ਸਤਿਗੁਰੂ ਜੋਨ ਦੇ ਰਸਤੇ ਆਉਂਦਾ, ਕਿਉਂਕਿ ਉਹ ਅਜੋਨੀ ਹੈ। ਸਤਿਗੁਰਾਂ ਨੇ ਇਸ ਤਰ੍ਹਾਂ ਪ੍ਰਕਾਸ਼ ਕੀਤਾ, ਰੌਲਾ ਪਿਆ। ਦਾਈ ਤੇ ਆ ਕੇ ਆਖੇ ਜੱਸੇ ਲੁਹਾਰ ਦੇ ਘਰ ਮਸ਼ਕ ਜੰਮੀ ਹੈ, ਮਾਈਆਂ ਜਾ ਕੇ ਦਰਸ਼ਨ ਕਰਕੇ ਕਈ ਜਿਹੜੀਆਂ ਪਿੰਡ ਦੀਆਂ ਜਨਾਨੀਆਂ, ਉਹਨਾਂ ਆਖਿਆ ਤੂੰ ਐਵੇਂ ਝੂਠ ਬੋਲਦੀਆਂ, ਤੇ ਸੂਰਜ ਵਰਗੇ ਪ੍ਰਕਾਸ਼ ਵਾਲਾ ਬੱਚਾ ਉਹਨਾਂ ਦੇ ਘਰ ਹੈ। ਦਾਈ ਕਹਿੰਦੀ ਹੈ ਮੈਂ ਆਪਣੇ ਹੱਥੀ ਦੱਬ ਕੇ ਆਈ ਹੈ ਮਸ਼ਕ। ਉਹ ਕਹਿੰਦੇ ਜਾ ਕੇ ਵੇਖ। ਜਿਸ ਵੇਲੇ ਦਾਈ ਨੇ ਜਾ ਕੇ ਦੇਖਿਆ, ਮੁਸਲਮਾਨੀ ਸੀ, ਉਹਨੇ ਹੋਕਾ ਦਿੱਤਾ, ਪਿੰਡ ਜੇ ਖਾਕੀ ਨਹੀਂ ਇਹ ਨੂਰੀ ਹੈ। ਗੁਰੂ ਨਾਨਕ ਦੇਵ ਮਹਾਰਾਜ ਜਿਸ ਵੇਲੇ ਓਹਲਾ ਕਰਦੇ ਹਨ ਸਰੀਰ ਆਪਣੇ ਦਾ, ਉਹ ਮਰਦੇ ਜੰਮਦੇ ਨਹੀਂ। ਸਾਡੀ ਮੱਤ ਨਹੀਂ ਟਿਕਾਣੇ, ਅਸੀਂ ਅੱਜ ਪੜ੍ਹ ਕੇ ਅੰਗਰੇਜ਼ੀ ਤੇ ਹੋਰ ਵਿਦਿਆ ਪਰ ਅੰਗਰੇਜ਼ੀ ਫਾਰਸੀ ਤੇ ਭੈ ਖਾਰਸੀ ਹੈ, ਆਰਸੀ ਹੈ, ਖਾਰਸੀ ਸਮਝ ਔਰ ਕਾਮ ਸਭ ਖੋ ਦੇ। ਉਹ ਹਿੰਦੂ ਕਹਿੰਦੇ ਸਾਡਾ ਗੁਰੂ ਹੈ, ਮੁਸਲਮਾਨ ਕਹਿੰਦੇ ਸਾਡਾ ਪੀਰ ਆ, ਉਹ ਸਾਧੂ ਇੱਕ ਆ ਕੇ ਕਹਿੰਦਾ ਵੇਖੋ ਤੇ ਸਹੀ, ਜਿਵੇਂ ਚਾਦਰ ਚੁਗਲਣ ਸਾਡੇ ਕੁਝ ਵੀ ਨਹੀਂ, ਹੱਡ ਜੰਮ ਹੋਵੇ ਤੇ ਲੱਭੇ। ਗੁਰੂ ਗੋਬਿੰਦ ਸਿੰਘ ਨੇ ਅਗੀਟਾ ਫੋੜ ਕੇ ਕੀ ਕੀਤਾ, ਸਾਡੇ ਹਿਸਾਬ ਨਾਲ ਤੇ ਗੁਰੂ ਗੋਬਿੰਦ ਸਿੰਘ ਨੇ ਸਰੀਰ ਨਹੀਂ ਛੱਡਿਆ ਹਜ਼ੂਰ ਸਾਹਿਬ। ਅਸੀਂ ਜਦੋਂ ਦੇਖਦੇ ਹਾਂ ਕਿ ਨਵਾਂ ਗੁਰੂਆਂ ਤੱਕ ਗੁਰੂ ਹਰਗੋਬਿੰਦ ਸਾਹਿਬ ਦੇ ਕਿਤੇ ਕੋਤਲ ਨਹੀਂ ਰੱਖੇ ਜਾਂਦੇ, ਹਜ਼ੂਰ ਸਾਹਿਬ ਅਜੇ ਤੱਕ ਘੋੜਾ ਗੁਰੂ ਗੋਬਿੰਦ ਸਿੰਘ ਦੀ ਸਵਾਰੀ ਵਾਸਤੇ ਰਹਿੰਦਾ। ਫਿਰ ਸਾਹਿਬ ਅਗੀਠੇ ਵੱਲ ਜਾਂਦੇ ਹਨ, ਕੀ ਹੁਕਮ ਦਿੰਦੇ ਹਨ, ਦੂਰ ਕਿਨਾਰ ਤੋਂ ਖੜੇ ਰਹਾਇਓ, ਸਮਝਾਤ ਮੈਂ ਕੋਈ ਪਾਇਓ, ਬੋਲਿਓ ਨਾ ਹਮਰਾ ਨਾ ਇਹ ਅੰਗੀਠਾ, ਨਾ ਇਹ ਸਮਾਜ ਬਣਾਇਓ ਨੀਠਾ, ਜੋ ਸਮਾਜ ਹਮਰੀ ਬਣਵਾਇਆ ਜਿਸ ਕਾ ਸਭ ਸਰਬੰਧ ਨਸਾਇਆ। ਕਿ ਗੁਰੂ ਤੇਗ ਬਹਾਦਰ ਦਾ ਸੀਸ ਲੈ ਕੇ ਸਿੱਖ ਪਹੁੰਚ ਰਿਹਾ ਹੈ ਆਨੰਦਪੁਰ ਸਾਹਿਬ, ਉਸ ਦਾ ਉੱਥੇ ਦਿਉਰਾ ਬਣਾਉਂਦੇ ਹਨ ਤੇ ਆਪਣੇ ਤੋਂ ਕਿਉਂ ਜਵਾਬ ਦਿੰਦੇ ਹਨ। ਫਿਰ ਥੋੜੀ ਦੇਰ ਬਾਅਦ ਜਦੋਂ ਰੌਲਾ ਪਿਆ, ਬਸੰਤਰ ਨੂੰ ਲਾਤੀ ਅੱਗ, ਉਦੋਂ ਥੋੜਾ ਚਿਰ ਬਾਅਦ ਸਿੱਖ ਵਿਰਾਗ ਕਰਦੇ ਨੇ। ਉਦੋਂ ਇੱਕ ਸਾਧੂ ਆਉਂਦੇ ਨੇ ਪੰਜਾਬ ਤੋਂ, ਉਹ ਕਹਿੰਦੇ ਨੇ ਤੁਸੀਂ ਕਿਉਂ ਵਿਰਾਗ ਕਰਦੇ ਹੋ? ਕਹਿੰਦੇ ਗੁਰੂ ਗੋਬਿੰਦ ਸਿੰਘ ਸਰੀਰ ਛੱਡ ਗਿਆ, ਉਹ ਕਹਿੰਦੇ ਝੂਠ ਬੋਲਦੇ ਹੋ, ਮੈਨੂੰ ਉਹਦੇ ਸ਼ਿਕਾਰ ਖੇਡਦੇ ਪਏ ਹੋ। ਔਰ ਕਿਹਾ ਹੈ ਕਿ
ਸਾਡਾ ਅਫਸੋਸ ਨਾ ਕਰਨ ਅਸੀਂ ਖਾਲਸੇ ਦੇ ਵਿੱਚ। ਫਿਰ ਪੜ੍ਹੋ ਇਤਿਹਾਸ, ਰੁਸਤਮ ਰਾਓ ਔਰ ਬਾਲੇ ਰਾਓ ਨੂੰ ਜਾ ਕੇ ਪੂਰੇ ਦੇ ਕਿਲੇ ਵਿੱਚ ਘੋੜੇ ਦੇ ਚੜੇ ਹੋਏ ਜਾਂਦੇ ਹਨ, ਉਹ ਗੁਰੂ ਸਾਹਿਬ ਨੂੰ ਧਿਆਉਂਦੇ ਹਨ, ਉਹ ਦੋਨਾਂ ਦੇ ਕੰਮਾਂ ਨੂੰ ਫੜਾ ਕੇ ਉਹਨਾਂ ਨੂੰ ਕਹਿੰਦੇ ਫੜੋ ਦੋਨਾਂ ਨੂੰ ਕੰਮ ਦੱਸਣ ਲਈ ਘੋੜੇ ਕਿਲੇ ਚੋਂ ਬਾਹਰ ਲਿਆ ਕੇ ਉਹਨਾਂ ਨੂੰ ਕਰਦੇ। ਜੇ ਮੰਨ ਵੀ ਲਈਏ ਕਿ ਗੁਰੂ ਸਾਹਿਬ ਨੇ ਉੱਥੇ ਦੇਹ ਤਿਆਗੀ, ਤਾਂ ਜਿਸ ਵੇਲੇ ਗੀਤਾ ਬੋਲਿਆ ਕਰਨ ਨਿਕਲੀ ਹਾਲੇ ਜਾਂ ਕੋਈ ਨਹੀਂ ਲੱਭਿਆ, ਕਿਉਂਕਿ ਗੁਰੂ ਚੀਜ਼ ਹੀ ਐਸੀ ਹੈ ਜੇ ਇਹਦੇ ਵੱਲ ਧਿਆਨ ਦਿੱਤਾ ਜਾਏ, ਜੇ ਇਸ ਪਾਸੇ ਨੂੰ ਵੀ ਮੰਨ ਲਈਏ ਤਾਂ ਸਤਿਗੁਰੂ ਅਜੋਨੀ ਹੈ ਔਰ ਆਦ ਅੰਤ ਏਕ ਹੈ, ਅਵਤਾਰਾ ਇੱਕੋ ਹੈ, ਦੂਸਰਾ ਨਹੀਂ। ਇਸ ਗੱਲ ਨਾਲ ਕਿਸੇ ਨਾਲ ਜਿੱਦ ਨਹੀਂ, ਕਿਸੇ ਨਾਲ ਗੁੱਸਾ ਨਹੀਂ, ਕਿਸੇ ਨੂੰ ਜਿੱਥੋਂ ਤੱਕ ਕਿਸੇ ਦਾ ਜਿੱਤ ਕਰਦਾ ਕੋਈ ਮੰਨੇ, ਜੇ ਅਸੀਂ ਕਿਸੇ ਦੇ ਆਖੇ ਲੱਗ ਕੇ ਆਪਣੀ ਯਕੀਨ ਨਹੀਂ ਬਦਲਦੇ ਕਿਸੇ ਵਾਸਤੇ ਵੀ ਸਾਨੂੰ ਨਹੀਂ, ਕਿ ਅਸੀਂ ਕਿਸੇ ਨੂੰ ਕਹੀਏ ਮਜਬੂਰ ਹੋ ਗਏ ਕਿ ਤੂੰ ਇਸੇ ਤਰ੍ਹਾਂ ਮੰਨ, ਉਹ ਨਹੀਂ ਜਿਵੇਂ ਮਰਜ਼ੀ ਹੈ ਮੰਨੇ, ਸਾਡੇ ਯਕੀਨ ਮੁਤਾਬਕ ਸਾਨੂੰ ਜੋ ਕੁਛ ਗੁਰੂ ਦੀ ਸਿਖਤ ਮਿਲਦੀ ਹੈ ਲਿਖਿਆ ਮਹਾਰਾਜ ਨੇ ਵਿੱਚ, ਸ਼ਕਤ ਅਨੰਤ ਹੀ ਆਏ ਹੈ, ਆਦਿ ਹੈ ਨਹੀਂ ਔਰ। ਸੋਹਣਾ ਕਲਾ ਸੰਪੂਰਨ ਫੜਿਆ ਬਾਣੀ ਗੁਰਬਾਣੀ ਆਪ ਗ੍ਰੰਥ ਸਾਹਿਬ ਜੀ ਨੇ ਲਿਖਿਆ ਅਨੰਤ ਕਲਾ ਹੋਏ ਠਾਕੁਰ ਚੜਿਆ, ਅਨੰਤ ਕਲਾ ਜਿਹੜੀਆਂ ਗਿਣੀਆਂ ਨਹੀਂ ਜਾਂਦੀਆਂ, ਅਵਤਾਰ ਗਿਣਤੀ ਚ ਆ ਜਾਂਦੇ ਹਨ। ਸਤਿਗੁਰੂ ਦੀ ਗੱਲ ਬੜੀ ਬੇਅੰਤ ਹੈ। ਫਿਰ ਪ੍ਰਕਾਸ਼ ਕਰਕੇ ਛੋਟੇ ਬਚਪਨ ਤੋਂ ਹੀ ਬਾਹਰ ਜਾਣਾ, ਬੈਠ ਕੇ ਸਮਾਧੀ ਲਾਉਣੀ, ਕੋਈ ਵਕਤ ਨਹੀਂ ਜਦੋਂ ਬੋਲਣ ਨਹੀਂ ਕਹਿੰਦੇ, ਜਿਹਦੇ ਨਾਲ ਦੇ ਬੱਚੇ ਹਨ ਉਹ ਦੇਖਦੇ ਹਨ, ਉਸ ਵਿਆਹ ਦੀ ਰਸਮ ਨੂੰ ਸਰਗੁਣਾ ਮੁੜ ਕੇ ਬੰਦ ਕੀਤਾ, ਦੇਖ ਕੇ ਬਾਲ ਅਵਸਥਾ ਚ 5 ਸਾਲ ਦੇ ਮੰਗੇ, 7 ਸਾਲਿਆਂ ਦੀ ਸ਼ਾਦੀ ਕੀਤੀ, 22 ਸਾਲ ਦੀ ਉਮਰ ਵਿੱਚ ਖਾਲਸਾ ਫੌਜ ਵਿੱਚ ਭਰਤੀ ਹੋਏ, 94 ਵਿੱਚ ਜਾ ਕੇ ਭਰਤੀ ਹੋਏ, ਉੱਥੇ ਰਹੇ 4 ਸਾਲ 6 ਸਾਲ, 98 ਵਿੱਚ ਜਾ ਕੇ ਗੁਰੂ ਬਾਲਕ ਸਿੰਘ ਨੂੰ ਮਿਲੇ, 1902 ਚ ਲਾਹੌਰ ਮਾਰੀ ਗਈ, ਮੁਦਕੀ ਦੇ ਜੰਗ ਤੋਂ ਪਹਿਲਾਂ ਮਸਤਾਨਾ ਕਰਕੇ ਲੋਕ ਬੁਲਾਉਂਦੇ ਫੌਜ ਵਿੱਚ, ਮਸਤ ਰਹਿਣਾ ਨਾਲ ਦਿਆਂ ਨੇ ਪਹਿਲਾਂ ਸਰਗੁਣ ਦਾ ਛੱਡ ਛੱਡਿਆ ਸੀ ਵੀ ਗਿਣ ਕੇ ਆਪ ਦੇ ਦੇਣਾ, ਇਸ ਫੌਜ ਦਾ ਨਾਮ ਭਗਤਾਂ ਵਾਲੀ ਫੌਜ ਹੋ ਗਿਆ ਸੀ, ਜਿਹਦੇ ਨਾਲ ਸਾਥੀ ਸੀ ਸਾਰੇ ਭਜਨ ਪਾਣੀ ਕਰਦੇ ਸੀ। ਸਿੱਖਾਂ ਦੀ ਹਾਲਤ ਕੀ ਸੀ? ਸਰਗੁਣ ਬਾਹਰ ਜਾ ਕੇ ਭਜਨ ਕਰਦੇ ਹਨ, ਬਸਤਰ ਪਾਏ ਨੇ ਸਾਰੇ, ਉਹੀ ਨਾਲ ਦੇ ਫੌਜ ਦੇ ਸਿੱਖ ਜਾ ਕੇ ਜਿਹੜੇ ਲਾਹ ਕੇ ਲੀੜੇ ਇੱਥੇ ਰੱਖਦੇ, ਕੰਠਾ ਕਰੇ ਉਹਨਾਂ ਦੇ ਨਾਲ ਜੇ ਰਿਵਾਜ ਸੀ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਵਿੱਚ, ਸਭ ਕੁਛ ਲਹਾ ਲਿਆ, ਕਹਿਣ ਲੱਗੇ ਦਸਤਾਰ ਦੇ ਨਾਲ ਆਓ, ਕਹਿਣ ਲੱਗੇ ਨਹੀਂ ਬਸ ਅਸੀਂ ਉਹ ਆਪਾਂ ਇੱਕ ਫੌਜ ਦੇ ਰਹਿਣ ਵਾਲੇ ਹਾਂ, ਕਹਿਣ ਲੱਗੇ ਵੀ ਲਾਹ ਕੇ ਲੀੜੇ ਕਹਿੰਦੇ ਲਓ ਤੁਹਾਡੀਆਂ ਜਿਹੜਾ ਪੱਟੀਆਂ। ਸਰਗੁਰ ਜਦੋਂ ਉੱਥੇ ਬੈਠਦੇ 2 ਇੱਟਾਂ ਲੈ ਕੇ ਘਸਾਉਂਦੇ ਇੱਟ ਉੱਤੇ ਰੱਖ ਕੇ, ਕਹਿੰਦੇ ਕੀ ਕਰਨਾ ਕਿ ਮਨੇਸ਼ ਕਾਲ ਸਿੰਘ ਦਾ ਨਾਸ ਕਰਨਾ ਹੈ, ਠੀਕ ਆ, ਪੰਜਾਬ ਸਿੰਘ ਜਮਾਦਾਰ ਹੈ ਆਉਣਾ ਹੈ। ਸਰਗੁਰ ਕਹਿੰਦੇ ਮੰਗਣਾ ਪੰਜਾਬ ਸਿੰਘ ਜੋ ਕੁਛ ਮੰਗਣਾ, ਕਹਿੰਦਾ ਤੂੰ ਦੇ ਸਕਦਾ ਹੈ? ਅੱਗੇ ਹਾਂ ਲੈ ਲਿਆ, ਉਸ ਵੇਲੇ ਮਸਤਾਨੀਆਂ ਕਹਿ ਕੇ ਲੋਕ ਬੁਲਾਉਂਦੇ ਸੀ, ਕਹਿਣ ਲੱਗਾ ਫਿਰ ਮਾਸ ਤੇ ਸ਼ਰਾਬ ਤੇ ਖੰਜਰੀ ਮਿਲੇ, ਕਹਿਣ ਲੱਗੇ ਜਾ ਉਹ ਪੰਜਾਬੀਆਂ ਖਰਾਬਿਆ ਗਲ ਕੇ ਮਰੇਗਾ, ਥੋੜੇ ਦਿਨ ਬਾਅਦ ਮਨਸਾ ਦੇਵੀ ਦੇ ਦਰਸ਼ਨ ਕਰਨ ਗਿਆ, ਪਹਾੜ ਜਾ ਕੇ ਆਦਸ਼ਕ ਹੋ ਗਿਆ, ਆ ਕੇ ਗੜ ਕੇ ਮਰ ਗਿਆ ਥੋੜੇ ਮਹੀਨਿਆਂ ਚ। ਉੱਥੇ ਸਿੱਖਾਂ ਨੇ ਭੋਗ ਪਾਉਣਾ ਸੀ, ਤੁਰਨਾ ਸੀ ਮੁਦਕੀ ਦੀ ਲੜਾਈ ਨੂੰ, ਕਹਿੰਦੇ ਵੀ ਮਸਤਾਨੇ ਨੂੰ ਆਣੇ ਲੈਂਦੇ, ਬਾਹਰੋਂ ਆਏ ਜਿੱਥੇ ਗੁਰੂ ਗੋਬਿੰਦ ਸਿੰਘ ਨੇ ਗੱਲ ਲਿਖੀ ਹੈ, ਗ੍ਰਾਹ ਕਰ ਲਈ ਫਿਰ ਸੁਣ ਲੀਜਾ ਹੈ, ਲੇਪਣੇ ਆ ਕੇ ਬੋਕਰ ਦੀਜਾ, ਪਹਿਲਾਂ ਬੋਕਰ ਦਿਓ ਲੇਪਣੀ ਨਾ ਕਰੋ, ਜੇ ਬੈਠਾ ਵੀ ਬਰਸ਼ ਦਿਓ ਪਾਣੀ, ਮਾਂਜਣ ਕਰ ਭਾਂਜਣ ਤੋਂ ਵੀ ਜਾ, ਮਾਂਜ ਕੇ ਭਾਂਡੇ ਧੋ, ਫਿਰ ਖੰਡ ਜਿਹੜੀ ਹੈ ਇਸ ਨੂੰ ਪਹਿਲੇ ਪੁਣ ਲਓ, ਪੁਣ ਕੇ ਫਿਰ ਚਾਸ ਵਾਸਤੇ ਪਾਓ, ਤਾਂ ਕਿ ਕੀੜਿਆਂ ਦੀਆਂ ਲੱਤਾਂ ਠੀਕ ਰਹੀਆਂ, ਕੋਈ ਚੀਜ਼ਾਂ ਵੇਚਣਾ ਜਾਣ, ਫਿਰ ਕਹਿੰਦੇ ਕਰ ਇਸ਼ਨਾਨ ਪਵਿੱਤਰ ਹੋਏ ਬਹਿ, 4 ਅੱਖਰ ਅਵਰ ਨਿਕ ਹੈ, ਭਜਨ ਕਰੇ ਮੂੰਹ ਬੰਨਿਆ ਹੋਇਆ ਹੋਵੇ, ਗਾਲਾਂ ਇਹਨਾਂ ਉੱਤੇ ਬੈਠ ਕੇ ਕੱਢਦਾ ਹੋਵੇ, ਥੁੱਕ ਕੜਾ ਪ੍ਰਸ਼ਾਦ ਜੀ ਨਿਕਲ, ਸਤਿਗੁਰੂ ਨੂੰ ਭੋਗ ਲਵਾਉਣਾ, ਸਾਧ ਸੰਗਤ ਜਿਵੇਂ ਨਹੀਂ ਹੈ ਰਿਵਾਜ ਕਿ ਕੜਾ ਪ੍ਰਸ਼ਾਦ ਆਏ ਤੋਂ ਖਰੇ ਹੋਣ, ਸਤਿਗੁਰੂ ਦੇ ਭੋਗ ਲੱਗਣ ਵਾਲੀ ਚੀਜ਼ ਹੈ, ਅਦਬ ਸਤਿਗੁਰੂ ਦਾ ਹੈ, ਜਿੱਥੇ ਉਹਦਾ ਨਾਮ ਆਉਂਦਾ ਉਸ ਚੀਜ਼ ਦਾ ਅਦਬ ਹੈ, ਇਹ ਆਪਣੀ ਮਰਜ਼ੀ ਹੈ ਕੋਈ ਉੱਠੇ ਨਾ ਉੱਠੇ, ਲੇਕਿਨ ਇਸ ਚੀਜ਼ ਵਾਸਤੇ ਅਕਾਲ ਪੁਰਖ ਨੂੰ ਭੋਗ ਲਵਾਉਣ ਵਾਸਤੇ ਲਿਆਈ ਦਾ, ਉਸਦਾ ਆਦਮ ਕਰਨ ਵਾਸਤੇ ਖੜੇ ਹੋਣਾ, और अन्न की बहुत लिखिया कि महाराज भगवान जी जिस वे दरगाह ने जाना तो खड़े हो जाना, दूसरे देवत्या ने बड़ी ईर्ष्या की थी कि महाराज तुम अन्न दे खड़े होने हो, और क्या के कहने लगे चंगा भाई एक एक चीज छो बाहर जो हो तीर पौन में अपनी हो मर्यादा बनाई है किसी की मर्जी है कोई मने ना मने कड़ा प्रसाद लिया के धरिया होया भोग की तैयारी है कि मस्ताना आ जाए तो भोग पाने सतगुर आए फर के सोटा दे के थार दे कड़ा प्रसाद बाहर मारिया बुगास मस्तानिया की किया कहते हुए ऐसी तैसी थोड़ी तुम लुआओ गुरु नु भोग होके से पानी का कड़ा प्रसाद किया हो हैरान होए क्योंकि कड़ा प्रसाद हलवाइया तो करवाण लग पे सी मोलिया होके पीड़िया के हथ का खाते सी गुरु गोबिंद सिंह ने लिखा जहां कहां का छका प्रसाद सिख नहीं मेरा आज जुगाड़ या की रहने जानी है गुरमंत्र नहीं जी तो उनका भोजन खाए क्या बिस्तर हर से वीर को मेरी गलत नहीं और तो साढ़े नामदारी भी बैठ जाते होटल जाच ये भी छक दे गप्पे सदिया हलवाई नई सच रस्ते कह दे कुछ नहीं कह लगा जी सच जो पुछते हो मैं जल सवेरे उठिया वो जरा ललेरा मेरा हुके वाला ललेर थले लगा सी मैं ललेरा इस चाटी को डुबोया तो उसने कड़ा प्रसाद खड़े हो कह लगे भाई चढ़ाई करनी है कह लगे अच्छा सानू दस दे सूरज वाल ध्यान करके कुछ चिर खड़े रहे खड़े खड़े डिग पे लेके उठ के कहने थोड़ी खालसे की हूं फतेह नहीं होंगी चढ़ाई प्रसाद करो ਕਈ ਹੋਏ ਜੇ ਮੁਸ਼ਕਲ ਉਹ ਇਹਦੇ ਆਖੇ ਖਬਰੇ ਦੇ ਹੁਣ ਮੁਦਕੀ ਦੀ ਲੜਾਈ ਨੂੰ ਜਾਂਦੇ ਹਨ ਦਰਿਆ ਲੰਘਣ ਲੱਗੇ ਹਨ ਸਤਿਗੁਰ ਸੱਜੇ ਪਾਤਸ਼ਾਹ ਬਦੂਕ ਵਿੱਚ ਸੁੱਟ ਦਿੰਦੇ ਨੇ ਦਰਿਆ ਉਹ ਮਸਾਨਿਆਂ ਕੀ ਕੀਤਾ ਕਹਿੰਦੇ ਭਾਈ ਮੈਂ ਅੱਜ ਸਿੱਧੀਆਂ ਤੁਸੀਂ ਕੱਲ੍ਹ ਨੂੰ ਸਿੱਟ ਕੇ ਭੱਜੋਗੇ ਉੱਥੋਂ ਸਿੱਟ ਕੇ ਤੁਰੇ ਆਏ ਆ ਕੇ ਖੇਤੀ ਕੀਤੀ ਭਜਨ ਦੱਸਿਆ ਲੋਕਾਂ ਦਾ ਪਾਰ ਉਤਾਰਾ ਕੀਤਾ ਹੁਣ ਵਕਤ ਬੜਾ ਹੋ ਗਿਆ ਹੈ ਮੈਂ ਇੱਥੇ ਸਮਾਪਤ ਕਰਦਾ ਸਤਿਗੁਰੂ ਦੀ ਕਥਾ ਬੇਅੰਤ ਚੀਜ਼ ਹੈ ਕੋਈ ਆਦਮੀ ਕਿਸ ਤਰ੍ਹਾਂ ਸਮਝ ਸਕਦਾ ਹੈ ਸੋ ਭਾਈ ਅੱਜ ਉਹ ਦਿਨ ਹੈ ਜਿਸ ਦਿਨ ਦੇ ਨਾਲ ਸਿੱਖ ਪੰਥ ਦੀ ਮੁੜ ਕੇ ਸੁਰਜੀਤੀ ਜਿਹੜਾ ਗੁਰੂ ਗੋਬਿੰਦ ਸਿੰਘ ਕਿਹਾ ਸੀ ਜੇ ਖਾਵਾ ਖਾਲਸਾ ਮੋਹ ਸੰਭਾਲੂ ਸਾਸ ਉਹ ਸਿੱਖਾਂ ਦੀ ਆਲਤ ਬਿਗੜੀ ਨੂੰ ਸਤਿਗੁਰਾਂ ਨੇ ਸਵਾਲਿਆ ਅੱਜ ਉਹਨਾਂ ਦਾ ਪ੍ਰਕਾਸ਼ ਉਤਸਵ ਦਾ ਦਿਨ ਹੈ ਮਨਾਓ ਚਿੱਤ ਜਤਾਰੋ ਅਰਦਾਸ ਕਰੋ ਕਿ ਜੋ ਗੁਰੂ ਗੋਬਿੰਦ ਸਿੰਘ ਨੇ ਮਰਿਆਦਾ ਕਾਇਮ ਕੀਤੀ ਸਤਿਗੁਰੂ ਰਾਮ ਸਿੰਘ ਨੇ ਕਿਹਾ ਕਿ ਭਾਈ ਮੈਂ ਤਾਂ ਰਮਟੀਏ ਕੀ ਮਾਫਕ ਹਾਂ ਬਰਵਾ ਕੋਈ ਵੱਡਾ ਆਦਮੀ ਨਹੀਂ ਹੁੰਦਾ ਮੈਂ ਤਾਂ ਜੋ ਕੁਛ ਗੁਰੂ ਜੀ ਨੇ ਲਿਖਿਆ ਉਸ ਨੂੰ ਮਨਾਉਣਾ ਹੈ ਔਰ ਅਜੇ ਬੜਾ ਵਕਤ ਹੈ ਅਜੇ ਬੜਾ ਕੁਛ ਹੋਣ ਵਾਲਾ ਹੈ ਅਜੇ ਕੋਈ ਪਤਾ ਨੀ ਕਿਹੜੇ ਦਿਨ ਕੀ ਹੁੰਦਾ ਅਸੀਂ ਤਾਂ ਜਿਸ ਦਿਨ ਦੇਖਿਆ ਜਾਂ ਸਾਧ ਸਿੰਘ ਨੇ ਦਰਸ਼ਨ ਹੀ ਕਰਦੇ ਸਾਨੂੰ ਅਖਬਾਰਾਂ ਜਿਹੜਾ ਨੀ ਪਤਾ ਰਿਪੋਰਟ ਦਾ ਕੀ ਹਾਲ ਹੋਇਆ ਇੱਥੇ ਜੇ ਪਤਾ ਨੀ ਕਿੱਥੇ ਜਾ ਕੇ ਖਲੋਂਦੀ ਹੈ ਕਿਉਂਕਿ ਬਾਹਰੀ ਕੋਈ ਦੀਵਾ ਗੁਰੂ ਗੋਬਿੰਦ ਸਿੰਘ ਦਾ ਹੁਕਮ ਹੈ ਬਲਨ ਦਾ ਸਤਿਗੁਰਾਂ ਨੇ ਗੁਰੂ ਹੁਕਮਨਾਮੇ ਚ ਲਿਖਿਆ ਸੂਰਜ ਲੈਂਦੇ ਹੋ ਚੜਿਆ ਮੰਨ ਲੈਣਾ ਜੋ ਕੋਈ ਸੱਚੇ ਪਾਤਸ਼ਾਹ ਜੰਗੀ ਵਾਲੇ ਦਾ ਹੁਕਮ ਹੈ ਅੱਖਰ ਅੱਖਰ ਪੂਰਾ ਵਰਤ ਕੇ ਰਹੇਗਾ ਉਹਨੂੰ ਕੋਈ ਆਦਮੀ ਰੋਕ ਨਹੀਂ ਸਕਦਾ ਕਿਉਂ ਕਿ ਸਾਡੀ ਹਾਲਤ ਵੀ ਐਸੀ ਹੈ ਆਪਣੇ ਅੰਦਰ ਝਾਤੀ ਮਾਰ ਕੇ ਦੇਖੋ ਵੱਧੇ ਰੋਧੇ ਇਕੱਠੇ ਹੋ ਜਾਂਦੇ ਆ ਉੱਤੋਂ ਉੱਤੋਂ ਇੱਕ ਦੂਜੇ ਨੂੰ ਫਤਿਹ ਬੁਲਾ ਲੈਂਦੇ ਆ ਆਪਣੇ ਘਰਾਂ ਵਿੱਚ ਵੀ ਉਹ ਹਾਲ ਹੈ ਮਾਈ ਜਿਹੜੀ ਉਹਦੀ ਆਪਣੀ ਜੇਬ ਪੁੱਤਰ ਦੀ ਵੱਖਰੀ ਜੇਬ ਧੀ ਦੀ ਵੱਖਰੀ ਜੇਬ ਪਿਓ ਦੀ ਵੱਖਰੀ ਨੌਂ ਦੀ ਵੱਖਰੀ ਕੋਈ ਪ੍ਰੇਮ ਕੋਈ ਇਤਫਾਕ ਕਲਗੀ ਉਦਾਰ ਚ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਲਿਖਿਆ ਹੈ ਆਪਣੇ ਮਾਂ ਸੁੱਧ ਮਤ ਕਰਕੇ ਕਹੋ ਕਦਾ ਜਿਤਨਾ ਹੈ ਵਿਚਰ ਕੇ ਜੇ ਤੈ ਹੋਣ ਲੱਗੇ ਉਤ ਪਾਤਾ ਉਤ ਸੇਜ ਚੜ ਸੋਭਤ ਮਾਤਾ ਪਿਤਾ ਸੁਤਾ ਸੰਕਰਤ ਬਿਹਾਰਾ ਇਸਤਰੀ ਤਜੀ ਸਕਲ ਸੰਸਾਰਾ ਕਹੋ ਨਾ ਪੂਜਾ ਕਹੋ ਨਾ ਅਰਚਾ ਕਹੋ ਨਾ ਸਰ ਤਨ ਸਿਮਰ ਦੇ ਚਰਚਾ ਕਹੋ ਨਾ ਹੋਮ ਕਹੋ ਨਾ ਦਾਨ ਕਹੋ ਨਾ ਸੰਜਮ ਕਹੋ ਨਾ ਇਸ਼ਨਾਨ ਕਿਸੇ ਨੂੰ ਜਪ ਤਪ ਕਰਨ ਨਹੀਂ ਦੇਣਗੇ ਜੇ ਕੋਈ ਕਰੇ ਤਾਂ ਉਹਨਾਂ ਨੇ ਗ੍ਰੰਥ ਫੜ ਕੇ ਗੋਬਰ ਚ ਦੇ ਦੇਣ ਇਹ ਵਕਤ ਆਇਆ ਖੜਾ ਹੈ ਔਰ ਸਾਡੇ ਸਿਰ ਤੇ ਅੱਜ ਵਰਤ ਰਿਹਾ ਹੈ ਆਪਣੇ ਘਰਾਂ ਵਿੱਚ ਹਾਲਾਤ ਦੇਖੋ ਤਾਂ ਹੁਣ ਮੈਂ ਅੱਜ ਕਰਦਾ ਇਹਨੂੰ ਇੱਥੇ ਸਮਾਪਤ ਕਰਕੇ
ਜਿਤਨੇ ਨੂੰ ਤਾਂ ਘੰਟਾ ਲੱਗਣਾ ਹੈ ਤੇ ਕਵੀਆਂ ਨੇ ਕਵਿਤਾ ਪੜ੍ਹਨੀਆਂ ਹਨ। ਜੋ ਅੱਗੇ ਗੁਰੂ ਨੂੰ ਭਾਵੇ ਕਿਹੜਾ ਵਕਤ ਹੁੰਦਾ ਹੈ, ਜਿਸ ਤਰ੍ਹਾਂ ਸਤਿਗੁਰ ਚਾਹੁਣਗੇ ਉਸ ਤਰ੍ਹਾਂ ਹੋਵੇਗੀ। ਸਾਧ ਸੰਗਤ ਕਿਰਪਾ ਕਰੇ, ਮੇਰਾ ਅੱਜ ਬੋਲਣ ਵਾਲਾ ਗੱਲ ਨਹੀਂ ਸੀ ਰਿਹਾ। ਸਵੇਰੇ ਆਸਾ ਦੀ ਵਾਰ ਵਿੱਚ ਸਾਧ ਸੰਗਤ ਨੇ ਮੋਇਆ, ਸਾਧ ਸੰਗਤ ਮੇਰੇ ਮੋਆ ਜੀ ਜੈ ਹੋ ਜਾਂਦਾ। ਆਪਣੀ ਹਾਲਤ ਕੋਈ ਨਹੀਂ ਹੁੰਦੀ, ਰਾਤ ਵੀ ਮੇਰੀ ਤਬੀਅਤ ਖਰਾਬ ਨਹੀਂ ਮਲੂਮ ਹੁੰਦੀ ਸੀ, ਪਰ ਜਿਸ ਵੇਲੇ ਸਾਧ ਸੰਗਤ ਜਾਏ ਆ, ਇਹ ਐਸੀ ਜਗ੍ਹਾ ਹੈ, ਇੱਥੇ ਮਰਿਆਂ ਨੂੰ ਜਵਾ ਦਿੰਦੀ ਹੈ, ਸੁੱਕੇ ਕਾਸ਼ਟ ਹਰਿਆ। ਸਾਧ ਸੰਗਤ ਦਾ ਪ੍ਰਤਾਪ ਹੈ, ਮੈਂ ਸਾਧ ਸੰਗਤ ਤੋਂ ਕਿਉਂ ਮੰਗਦਾ। ਕੋਈ ਬਚਨ ਮਲਾਤ ਐਸਾ ਹੋਵੇ, ਇੱਕ ਗੱਲ ਯਾਦ ਰੱਖਣ ਵਾਲੀ ਹੈ, ਉਹ ਇਹ ਹੈ ਕਿ ਰੋਜ਼ ਅਰਦਾਸ ਕਰਿਆ ਕਰੋ ਕਿ ਸਮਾਂ ਬੜਾ ਭਿਆਨਕ ਹੈ, ਸਤਿਗੁਰੂ ਤੇਰੇ ਆਸਰੇ ਅਸੀਂ ਬਚ ਸਕਦੇ ਹਾਂ, ਆਪਣੀ ਅਕਲ ਨਾਲ ਅਸੀਂ ਨਹੀਂ ਬਚ ਸਕਦੇ। ਔਰ ਇੱਕ ਦੂਜੇ ਨਾਲ ਪਿਆਰ ਕਰਿਆ ਕਰੋ, ਮੇਰੇ ਉੱਤੇ ਵੀ ਇਹ ਕਿਰਪਾ ਹੋਵੇ ਵੀ ਮੈਂ ਕਹਿੰਦਾ ਹੀ ਨਾ ਰਵਾਂ, ਸਾਡੀ ਅਰਦਾਸ ਨਾਲ ਕਿ ਜਿਹੜੇ ਸਮਾਂ ਉਹ ਕਰਾਂ। ਇਹ ਚੁੱਪੇ ਬਾਹਰ